नानक पग
कज
बंदन पग पंकज बंदन सिमरो अंगद दोख नेकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चवर छत्र तखत दे मालक समरथ गुरु प्रतख गुरु दीन दयाल कृपाल अंतरजामी पूर्ण पर ब्रह्म परमेश्वर वाहिगुरु अकाल पुरख स्वरूप सच्चे पातशाह दासा गरीबां दी इज्जत रखण वाले पत रखण वाले दया करन वाले मेहर करन वाले बख्शिशां करन वाले सच्चे पातशाह गरीब नवाज सच्चे पातशाह अंतरजामी सच्चे पातशाह धन धन सतगुरु गरीब नवाज धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्यार दे नाल सब सिख संगत जोड़ो दोवें हाथ ते उचारण करो धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सच्चे पातशाह जी ने बड़ी कृपा कीती दया कीती मेहर कीती साडे ते तरस कीता सानू अपनी हाजरी विच बैठण दा मौका गुरु जी ने बख्शिश कीता जी सेवा चलदी होण करके आप सब संगतां नू थोड़ी बहुती खेचल हो रही है इस करके असीं तुहाडे कोलों दोवें हाथ जोड़ के माफ़ी मंगदे हाँ थोड़ा जिहा माहौल ऐसा बनिया होया है सेवा चलण करके नहीं तो उतरा सतगुरु जी की हाजरी विच अंदर सचखंड है ਇਸ ਤਰ੍ਹਾਂ ਇਹ ਹੈ ਵੀ ਜਿਹੜੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕੋ ਬਹਿਣ ਉਹਨਾਂ ਨੂੰ ਬਾਹਰ ਦੀ ਇਕਾਗਰਤਾ ਨਹੀਂ ਰਹਿੰਦੀ ਅਤੇ ਜਿਹੜੇ ਬਾਹਰ ਬਹਿ ਜਾਣ ਉਹਨਾਂ ਨੂੰ ਅੰਦਰ ਦੀ ਇਕਾਗਰਤਾ ਨਹੀਂ ਰਹਿੰਦੀ ਜੀ। ਪਰ ਇਹ ਥੋੜ੍ਹਾ ਜਿਹਾ ਦਿਨ ਹੋਰ, ਇੱਕ ਅੱਧਾ ਦਿਨ ਹੋਰ ਥੋੜ੍ਹੀ ਜਿਹੀ ਖੇਚਲ ਸਾਨੂੰ ਸਾਰਿਆਂ ਨੂੰ ਪਏਗੀ। ਫਿਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੇਵਾ ਸੰਪੂਰਨ ਹੋ ਕੇ ਫਿਰ ਆਪਾਂ ਮੁੜ ਅੰਦਰ ਸਤਸੰਗ ਸਭਾ ਵਿੱਚ ਹਾਲ ਵਿੱਚ ਬੈਠਾਂਗੇ ਜੀ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ, ਜਿਸ ਵਿੱਚ ਬੜੀ ਸਿੱਖਿਆ ਹੈ, ਬੜੀ ਸਿੱਖਿਆ ਹੈ। ਆਮ ਜਿਹਾ ਬੰਦਾ ਇਹਨਾਂ ਗੱਲਾਂ ਨੂੰ ਪੜ੍ਹ ਸੁਣ ਕੇ ਬੜਾ ਸਿਆਣਾ ਅਤੇ ਮਹਾਂਪੁਰਸ਼ ਵੀ ਬਣ ਸਕਦਾ ਹੈ ਜੀ। ਆਮ ਜਿਹਾ ਬੰਦਾ ਜੀ ਜੇ ਉਹ ਇਹਨਾਂ ਗੱਲਾਂ 'ਤੇ ਚੱਲ ਪਵੇ ਤਾਂ ਉਹਦੀ ਅਵਸਥਾ ਇੱਕ ਮਹਾਂਪੁਰਸ਼ ਵਰਗੀ ਬਣ ਸਕਦੀ ਹੈ। ਅੱਜ ਦੁਸ਼ਹਿਰਾ ਤਕਰੀਬਨ ਹਰ ਮੁਹੱਲੇ ਦੇ ਵਿੱਚ, ਇੱਥੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਲੋਕ ਮਨਾਉਂਦੇ ਨੇ। ਬੜੀ ਵੱਡੀ ਸਿੱਖਿਆ ਵਾਲਾ ਦਿਨ ਹੈ ਜੀ ਇੱਕ ਜੀ। ਰਾਵਣ ਦੇ ਬਾਰੇ ਅੱਜ ਕੱਲ੍ਹ ਦੇ ਗਿਆਨੀ ਨਵੇਂ ਨਵੇਂ ਤੱਤ ਕੱਢ ਕੇ ਦੱਸਣ ਲੱਗ ਪਏ ਵੀ ਰਾਵਣ ਮਾੜਾ ਨਹੀਂ ਸੀ ਹੈਗਾ ਜੀ, ਰਾਵਣ ਬੜਾ ਚੰਗਾ ਸੀ, ਇਹੋ ਜਿਹੇ ਤੱਤ ਕੱਢ ਕੇ ਦੱਸਦੇ ਜੀ ਉਹ ਜੀ। ਰਾਵਣ ਜਿੰਨਾ ਮਰਜ਼ੀ ਵਿਦਵਾਨ ਹੋਵੇ, ਜੋ ਮਰਜ਼ੀ ਹੋਵੇ, ਗੁਰਬਾਣੀ ਨੇ ਉਹਨੂੰ ਮੂਰਖ ਆਖਿਆ ਜੀ। ਤੁਸੀਂ ਸ਼ਬਦ ਸੁਣ ਰਹੇ ਸੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਹਦੇ ਤੋਂ ਵਾਧੂ ਗੱਲ ਜੇ ਆਪਾਂ ਕਰੀਏ ਤਾਂ ਫਿਰ ਮਾਫ ਕਰਿਓ, ਆਪਾਂ ਗੁਰਬਾਣੀ ਤੋਂ ਵੀ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਣ ਲੱਗ ਪਵਾਂਗੇ ਜੀ। ਭਾਵੇਂ ਉਹ ਜੋ ਮਰਜ਼ੀ ਹੈ, ਉਹਦੇ ਬਾਰੇ ਲੋਕ ਜੋ ਮਰਜ਼ੀ ਆਖਣ ਦੇ। ਇੱਕ ਪਿੱਛੇ ਜੇ ਮੈਂ ਵਟਸਐਪ 'ਤੇ ਕਲਿੱਪ ਵੇਖ ਰਿਹਾ ਸਾਂ, ਇੱਕ ਬੰਦੇ ਨੇ ਸ਼੍ਰੀ ਰਾਮ ਜੀ ਨੂੰ ਬੁਰਾ ਆਖਿਆ ਅਤੇ ਰਾਵਣ ਨੂੰ ਬੜਾ ਚੰਗਾ ਕਰਕੇ ਦੱਸਿਆ। ਮੈਂ ਮਨ ਵਿੱਚ ਸੋਚਾਂ ਵੀ ਇਹ ਵੀ ਕਲਯੁੱਗ ਦੇ ਲੱਛਣ ਨੇ ਜੀ। ਅਵਤਾਰੀ ਪੁਰਸ਼ਾਂ ਦੀ ਨਿੰਦਾ ਕਰਨੀ ਜੀ, ਅਤੇ ਜਿਹੜੇ ਵਿਲਨ ਰੂਪ ਸਨ ਉਹਨਾਂ ਨੂੰ ਚੰਗਾ ਠਹਿਰਾਈ ਜਾਣਾ ਜੀ। ਇਸ ਗੱਲ ਵਿੱਚ ਸ਼ੱਕ ਕੋਈ ਨਹੀਂ ਵੀ ਰਾਵਣ ਦੀ ਭਗਤੀ ਹੋਏਗੀ ਜੀ। ਸੋਨੇ ਦੇ ਕਿਲੇ ਵਿੱਚ ਰਹਿਣ ਵਾਲਾ ਬੰਦਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਮੂਰਖ ਕਹਿ ਰਹੇ, ਕੋਈ ਤਾਂ ਕਾਰਨ ਹੋਏਗਾ ਜੀ, ਕੋਈ ਤਾਂ ਕਾਰਨ ਹੋਏਗਾ। ਜਿਹੜਾ ਸੋਨੇ ਦੇ ਮਹਿਲ ਵਿੱਚ ਰਹਿੰਦਾ ਹੈ ਜੀ, ਲੰਕਾ ਗੜ ਸੋਨੇ ਕਾ ਭਇਆ, ਗੜ ਕਹਿੰਦੇ ਕਿਲੇ ਨੂੰ, ਲੰਕਾ ਦਾ ਕਿਲਾ ਸੋਨੇ ਦਾ ਸੀਗਾ ਜੀ, ਮਹਾਰਾਜ ਬਾਣੀ 'ਚ ਕਹਿ ਰਹੇ ਜੀ। ਉਹਦੇ ਤੋਂ ਬਾਅਦ ਨਾਲ ਹੀ ਮਹਾਰਾਜ ਨੇ ਮੂਰਖ ਉਹਦੇ ਨਾਮ ਅੱਗੇ ਲਿਖਿਆ, ਮੂਰਖ ਰਾਵਣ ਕਿਆ ਲੈ ਗਿਆ। ਹੁਣ ਇੱਥੋਂ ਭਾਵ ਲੈਣਾ ਆਪਾਂ ਜੀ, ਸ਼ਬਦ ਜਿਹੜਾ ਆਰੰਭ ਹੁੰਦਾ ਉਹ ਹੈ ਨਾਂਗੇ ਆਵਨ ਨਾਂਗੇ ਜਾਣਾ। ਬੜੀ ਸਿੱਧੀ ਜੀ ਸਪਸ਼ਟ ਜੀ ਗੱਲ ਹੈ, ਆਮ ਜਿਹਾ ਬੰਦਾ ਵੀ ਹੋਵੇ ਉਹਨੂੰ ਸਮਝ ਆ ਜਾਂਦੀ, ਅਰਥ ਕਰਨ ਵਾਲੇ ਗਿਆਨੀ ਨੂੰ ਸੱਦਣ ਦੀ ਲੋੜ ਨਹੀਂ ਹੈਗੀ ਜੀ। ਨਾਂਗੇ ਆਵਨ ਨਾਂਗੇ ਜਾਣਾ, ਕੋਏ ਨਾ ਰਹਿ ਹੈ ਰਾਜਾ ਰਾਨਾ। ਮਹਾਰਾਜ ਕਹਿੰਦੇ ਕਿਸੇ ਰਾਜੇ ਰਾਣੀ ਕਿਸੇ ਨੇ ਨਹੀਂ ਰਹਿਣਾ, ਕਹਿਣ ਲੱਗੇ ਰਾਮ ਰਾਜਾ ਨੌ ਨਿਧ ਮੇਰਾ, ਸੰਪੈ ਹੇਤ ਕਲਤ ਧਨ ਤੇਰਾ, ਕਲਤ ਧਨ ਤੇਰਾ। ਇਹਦੇ ਵਿੱਚ ਸੰਪੂਰਨਤਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਣੀ ਵਿੱਚ ਆਖਿਆ, ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਸੰਗਤ ਜੀ, ਗੁਣ ਤੇ ਭਾਵੇਂ ਉਹਦੇ ਵਿੱਚ ਹੋਣਗੇ ਜੀ, ਗੁਣ ਜਿੰਨੇ ਮਰਜ਼ੀ ਹੋਣ, ਇੱਕ ਵੀ ਔਗੁਣ ਜੇ ਬੰਦੇ ਦੇ ਉੱਤੇ ਪ੍ਰਭਾਵ ਪਾ ਜੇ ਤੇ ਸਾਰੇ ਗੁਣ ਨਾਸ ਹੋ ਜਾਂਦੇ ਬੰਦੇ ਦੇ ਜੀ। ਇੱਕ ਵੀ ਔਗੁਣ ਬੰਦੇ ਤੇ ਪ੍ਰਭਾਵ ਪੈ ਜੇ, ਤੇ ਮਾਫ ਕਰਿਓ, ਅਸੀਂ ਕਥਾ ਕਰਨ ਵਾਲੇ ਆਮ ਜੇ ਬੰਦੇ ਆ, ਕਿ ਕੋਈ ਪਰਮਾਤਮਾ ਨਹੀਂ ਹੈਗੇ, ਅਸੀਂ ਤੇ ਆਪ ਔਗੁਣਾਂ ਦੇ ਭਰੇ ਹੋਏ ਹਾਂ ਜੀ, ਆਪ ਔਗੁਣਾਂ ਦੇ ਭਰੇ ਹੋਏ। ਹਮ ਅਵਗੁਣ ਭਰੇ ਇੱਕ ਗੁਣ ਨਾ, ਪਰ ਇੱਕ ਵੀ ਔਗੁਣ ਬੰਦੇ ਦੇ ਉੱਤੇ ਪ੍ਰਭਾਵ ਪਾ ਜਾਵੇ ਤੇ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਜੀ। ਵੇਦ ਪਾਠੀ ਸੀਗਾ ਜੀ ਰਾਵਣ, ਤੇ ਕੱਲਾ ਵੇਦ ਪਾਠੀ ਨਹੀਂ ਸੀ, ਵੇਦ ਉਹਨੂੰ ਜ਼ੁਬਾਨੀ ਯਾਦ ਸੀਗੇ ਜੀ। ਕਿੱਡਾ ਵੱਡਾ ਵਿਦਵਾਨ ਬੰਦਾ ਹੋਏਗਾ ਜੀ ਉਹ ਜੀ। ਇੱਥੇ ਨਾ ਜੀ ਸਾਡੇ ਪੰਥ 'ਚ ਵੀ ਆਪਣੇ ਆਪ ਨੂੰ ਬੜੇ ਬੜੇ ਵਿਦਵਾਨ ਸਮਝਣ ਵਾਲੇ ਬੈਠੇ ਨੇ, ਆਏ ਦਿਨ ਪੁੱਠੀਆਂ ਸਿੱਧੀਆਂ ਗੱਲਾਂ ਕੱਢ ਕੱਢ ਕੇ ਵੀ ਦੁਨੀਆਂ ਨੂੰ ਦੱਸੀ ਜਾਂਦੇ ਜੀ। ਪਰ ਜੇ ਰਾਵਣ ਵਰਗੇ ਵਿਦਵਾਨ ਨਹੀਂ ਰਹੇ ਤਾਂ ਇਹ ਰਹਿ ਪੈਣਗੇ ਜੀ। ਹਾਂਜੀ, ਵੇਦ ਪਾਠੀ ਜਿੱਥੇ ਸੀਗਾ ਉੱਥੇ ਵੇਦ ਜ਼ੁਬਾਨੀ ਯਾਦ ਸੀਗੇ ਜੀ ਉਹਨੂੰ ਜੀ। ਪਰ ਇੱਕ ਔਗੁਣ, ਇੰਨਾ ਕਾਮ ਵੀ ਉਹਦੇ 'ਤੇ ਪ੍ਰਭਾਵਿਤ ਉਹਨੂੰ ਪ੍ਰਭਾਵ ਨਹੀਂ ਸੀ ਪਾ ਸਕਿਆ ਜਿੰਨਾ ਕ੍ਰੋਧ ਅਤੇ ਹੰਕਾਰ ਉਹਨੂੰ ਪ੍ਰਭਾਵਿਤ ਕਰ ਗਿਆ ਜੀ। ਬਸ ਨਿੱਕਾ ਜਿਹਾ ਹੰਕਾਰ ਆ ਗਿਆ, ਉਹ ਵੱਡਾ ਰੂਪ ਧਾਰਨ ਕਰ ਲਿਆ ਹੰਕਾਰ ਨੇ, ਅਤੇ ਰਾਵਣ ਜਿਹੜਾ ਬਹੁਤਾ ਵੱਡਾ ਆਪਣੇ ਆਪ ਨੂੰ ਸਮਝਦਾ ਸੀ ਖਤਮ ਹੁੰਦਾ ਹੁੰਦਾ ਹੋ ਗਿਆ ਜੀ ਉਹ ਜੀ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਘਰ ਮੰਦਰ ਮਹਿਲ ਜਿਹੋ ਜਿਹੇ ਮਰਜ਼ੀ ਹੋਣ, ਪਰ ਸਾਧ ਸੰਗਤ ਜੀ ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਰੱਬ ਦਾ ਨਾਮ ਜਪਣ ਵਾਲਿਆਂ ਦੀ ਇੱਜ਼ਤ ਬਣੀ ਰਹਿੰਦੀ। ਵਿਦਵਾਨ ਜ਼ਰੂਰੀ ਨਹੀਂ ਵਿਦਵਾਨਾਂ ਦੀ ਇੱਜ਼ਤ ਬਣੀ ਰਹੇ ਜੀ, ਰਾਵਣ ਵਿਦਵਾਨ ਹੀ ਸੀਗਾ ਜੀ। ਪਰ ਮਹਾਰਾਜ ਕਹਿੰਦੇ ਨਾਮ ਜਪਿਆ ਕਰੋ ਤੇ ਤੁਹਾਡੀ ਇੱਜ਼ਤ ਬਣੀ ਰਹੇਗੀ। ਗੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ।
ਨਾਮ ਜਪਣ ਵਾਲਿਆਂ ਦੀ ਇੱਜ਼ਤ ਬਣੀ ਰਹਿੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੰਗੇ ਆਵਨ ਨੰਗੇ ਜਾਣਾ, ਨੰਗਾ ਹੀ ਬੰਦਾ ਆਇਆ ਤੇ ਨੰਗਿਆਂ ਹੀ ਜਾਣਾ, ਸਿੱਧੀ ਤੇ ਸਪਸ਼ਟ ਗੱਲ ਜੀ। ਹਾਂਜੀ, ਆਤਮਾ ਕਿਹੜੇ ਕੱਪੜੇ ਲੈ ਕੇ ਜਾਂਦੀ ਹੋਏਗੀ ਇਹਦਾ ਤਾਂ ਨੀ ਨਾ ਜੀ ਪਤਾ ਜੀ ਕਿਸੇ ਨੂੰ ਜੀ। ਹਾਂਜੀ, ਕੋਈ ਨਾ ਰਹਾ ਹੈ ਰਾਜਾ ਰਾਣਾ, ਕੋਈ ਰਾਜਾ ਹੋਵੇ ਰਾਣੀ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਸਥਿਰ ਨਹੀਂ ਕਿਸੇ ਨੇ ਰਹਿਣਾ ਜੀ। ਸਵਾਪ ਜੀ ਗੁਰਬਾਣੀ ਦਾ ਅੰਮ੍ਰਿਤ ਰਸ ਕੀਰਤਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਸੁਣ ਰਹੇ ਸੀਗੇ। ਸੱਚੇ ਪਾਤਸ਼ਾਹ ਮਿਹਰ ਕਰਨ, ਬਾਣੀ ਵਿੱਚ ਤੇ ਵੀ ਲਿਖਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਹਾਂਜੀ, ਉਹਦੀ ਕੁੱਲ ਨਹੀਂ ਰਹੀ ਜੀ ਫਿਰ ਜੀ ਬਾਅਦ ਵਿੱਚ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਬਸ ਸੰਗਤ ਕਰੀ ਚੱਲੋ, ਨਾਮ ਜਪੀ ਚੱਲੋ, ਸੇਵਾ ਕਰੀ ਚੱਲੋ। ਸਾਡੇ ਆਮ ਜਿਹੇ ਬੰਦਿਆਂ ਲਈ ਇਹ ਵੀ ਬੜੀ ਵੱਡੀ ਗੱਲ ਹੈ ਜੀ, ਆਮ ਜਿਹੇ ਬੰਦਿਆਂ ਲਈ ਇਹੋ ਹੀ ਬੜੀ ਵੱਡੀ ਗੱਲ, ਕਿਉਂ ਨਾ ਅਸੀਂ ਬਹੁਤੇ ਵੱਡੇ ਵਿਦਵਾਨ ਹਾਂ ਜੀ। ਹਾਂਜੀ, ਆਹ ਮੈਨੂੰ ਸਿੰਘ ਬਾਹਰੋਂ ਬੜਾ ਫੋਨ ਕਰਦੇ ਰਹਿੰਦੇ, ਮੈਂ ਹਾਥੀ ਜੋੜਦਾ ਰਹਿੰਦਾ ਵੀ ਇਹ ਤੇ ਗੁਰੂ ਇੱਜ਼ਤ ਪੱਤ ਰੱਖ ਲਵੇ, ਵਿਦਵਤਾ ਵਾਲੀ ਕੋਈ ਗੱਲ ਨਹੀਂ ਹੈਗੀ ਜੀ। ਹਾਂਜੀ, ਨਾ ਹੀ ਬਹੁਤੇ ਵੱਡੇ ਵਿਦਵਾਨ ਤੇ ਨਾ ਹੀ ਬਹੁਤੇ ਵੱਡੇ ਭਗਤ ਗਿਆਨੀ, ਬਸ ਥੋੜਾ ਥੋੜਾ ਸੇਵਾ ਕਰੀ ਚੱਲੋ ਤੇ ਰੱਬ ਰੱਬ ਕਰੀ ਚੱਲੋ, ਇਹਦੇ ਨਾਲ ਬੰਦੇ ਦੀ ਇੱਜ਼ਤ ਬਣੀ ਰਹਿੰਦੀ ਹੈ ਜੀ। ਸੰਸਾਰ ਵਿੱਚ ਰਹਿਣ ਵਾਸਤੇ ਸੰਗਤ ਦੀ ਇੱਜ਼ਤ ਦੀ ਲੋੜ ਤੇ ਹੈਗੀ ਹੈ ਜੀ। ਮਹਾਰਾਜ ਕਹਿੰਦੇ ਜੇ ਤੂੰ ਚਾਹੁੰਦਾ ਵੀ ਤੇਰੀ ਇੱਜ਼ਤ ਬਣੀ ਰਵੇ, ਇੱਕ ਕੰਮ ਕਰੀ, ਫਿਰ ਰੱਬ ਦੇ ਗੁਣ ਗਾਇਆ ਕਰ। ਮਹਾਰਾਜ ਕਹਿੰਦੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਰੱਬ ਦੇ ਗੁਣ ਗਾਇਆ ਕਰ, ਕਹਿਣ ਲੱਗੇ ਤੇਰੀ ਇੱਜ਼ਤ ਬਣੀ ਰਹੇਗੀ, ਲੋਕਾਂ ਵਿੱਚ ਮਾਣ ਸਤਿਕਾਰ ਬਣਿਆ ਰਹੇਗਾ। ਬੜੇ ਬੜੇ ਮਾੜੇ ਜਿਹੇ ਬੰਦੇ ਉਹ ਰੱਬ ਦਾ ਨਾਮ ਜਪਣਾ ਸ਼ੁਰੂ ਹੋਏ ਸਾਧ ਸੰਗਤ ਜੀ, ਉਹ ਲੋਕ ਹੀ ਹੱਥ ਜੋੜ ਕੇ ਬਾਅਦ ਚੋਂ ਜਿਹੜੇ ਮਾੜਾ ਕਹਿੰਦੇ ਹੁੰਦੇ ਸੀ ਉਹ ਸਤਿਕਾਰ ਕਰਨ ਲੱਗ ਪਏ ਜੀ, ਵੀ ਇਹ ਤੇ ਬੜਾ ਧਰਮਾਤਮਾ ਪੁਰਸ਼ ਹੈ ਜੀ, ਇਹ ਤੇ ਬੜਾ ਚੰਗਾ ਬੰਦਾ, ਕਿਉਂ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਮਹਾਰਾਜ ਕਹਿੰਦੇ ਇੱਕ ਦਾ ਬੰਦਾ ਨੀ ਸਾਰਾ ਜਗਤ ਤੇਰੀ ਇੱਜ਼ਤ ਕਰੇਗਾ ਜੀ। ਹਾਂਜੀ, ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਅਜੇ ਆਉਣਾ ਜੀ, ਕੁਝ ਦਿਨ ਪਾ ਕੇ ਮਹਾਰਾਜ ਦਾ ਗੁਰਪੁਰਬ ਆਉਣਾ, ਤੇ ਅਸੀਂ ਅੱਜ ਦਰਬਾਰ ਸਾਹਿਬ ਨਮਸਕਾਰ ਕਰਨ ਗਏ, ਅੱਜ ਹੀ ਪੈਰ ਰੱਖਣ ਦੀ ਥਾਂ ਨਹੀਂ ਸੀ ਉੱਥੇ ਹੈਗੀ ਜੀ। ਤੇ ਉਹ ਪੰਕਤੀ ਵਾਰ ਵਾਰ ਮੈਨੂੰ ਚੇਤਾ ਆਵੇ ਵੀ ਸਭ ਜਗਤ ਪੈਰੀ ਪਾਏ ਜੀ, ਉਹ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਝੁੱਕ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੀ ਅਥਾਹ ਸੇਵਾ ਕੀਤੀ ਜੀ, ਮਨ ਨੀਵਾਂ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਸੇਵਾ, ਤੇ ਕਿੰਨਾ ਵੱਡਾ ਪ੍ਰਤਾਪ ਹੈ ਜੀ, ਕਿੰਨਾ ਵੱਡਾ ਪ੍ਰਤਾਪ ਹੈ। ਭਾਈ ਸਾਹਿਬ ਹੁਣੇ ਦੱਸ ਰਹੇ ਸਨ ਵਧੀਆ ਘਰ ਮਿਲ ਜਾਣੇ ਚੰਗੀ ਗੱਲ ਹੈ। ਹਾਂਜੀ, ਗੱਡੀਆਂ ਵਧੀਆ ਮਿਲ ਜਾਣੀਆਂ ਬੜੀ ਚੰਗੀ ਗੱਲ ਹੈ, ਪਰ ਸਭ ਤੋਂ ਚੰਗੀ ਗੱਲ ਗੁਰੂ ਦੀ ਸੰਗਤ ਮਿਲ ਜਾਣੀ ਹੈ ਜੀ, ਸਤਸੰਗ ਦਾ ਮਾਹੌਲ ਮਿਲ ਜਾਣਾ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਣੀ, ਸੱਚੇ ਪਾਤਸ਼ਾਹ ਦੀ ਸੰਗਤ ਮਿਲ ਜਾਣੀ ਜੀ। ਸੋ ਇਹ ਰਾਵਣ ਨੂੰ ਵੇਖ ਕੇ ਉਹਦੇ ਪੁਤਲੇ ਬੜਾ ਬੁਰੀ ਤਰ੍ਹਾਂ ਵੇਖੋ ਉਹਨੂੰ ਸਾੜਿਆ ਜਾਂਦਾ, ਬਰੂਦ ਭਰ ਭਰ ਕੇ ਉਹਨੂੰ ਸਾੜਦੇ ਜੀ ਅਗਲੇ ਜੀ, ਹਰ ਸਾਲ ਸਾੜਿਆ ਜਾਂਦਾ ਜੀ। ਬੜੀ ਵੱਡੀ ਸਿੱਖਿਆ ਜੀ, ਬੜੀ ਵੱਡੀ ਸਿੱਖਿਆ ਵੀ ਬੰਦਾ ਧਾਰਮਿਕ ਪੁਰਸ਼ਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੇ, ਅਤੇ ਜਿੰਨਾ ਮਰਜ਼ੀ ਬੰਦਾ ਵਿਦਵਾਨ ਪੁਰਸ਼ ਵੀ ਹੋਵੇ, ਜੇ ਹੰਕਾਰ ਆ ਗਿਆ ਤਾਂ ਸਭ ਕੁਝ ਖਤਮ ਹੋ ਜਾਏਗਾ ਜੀ, ਸਭ ਕੁਝ ਖਤਮ ਹੋ ਜਾਏਗਾ। ਆਪਾਂ ਰੋਜ਼ ਪੜ੍ਹਦੇ ਹਾਂ ਰਹਿਰਾ ਸਾਹਿਬ ਦੇ ਵਿੱਚ, ਤਿੱਤ ਸਰਵਰੜ ਹੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀਆ, ਪੰਕ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹ ਡੂਬੀ ਗਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜਿੰਨਾ ਮਰਜ਼ੀ ਬੰਦਾ ਗੁਣਵਾਨ ਹੋਏ ਜੀ, ਜਦੋਂ ਰੱਬ ਹੀ ਭੁੱਲ ਗਿਆ ਜੀ, ਅਤੇ ਸੰਗਤ ਜੀ ਗੁਣ ਜਿੰਨੇ ਮਰਜ਼ੀ ਹੋਣ ਸਭ ਗੁਣ ਗਲ ਜਾਂਦੇ ਜੀ। ਗਲੀ ਹੋਈ ਚੀਜ਼ ਕੰਮ ਨਹੀਂ ਆਉਂਦੀ ਜੀ ਕਿਸੇ ਦੇ ਜੀ, ਗਲੀ ਹੋਈ ਚੀਜ਼ ਨਹੀਂ ਕੰਮ ਆਉਂਦੀ। ਅਤੇ ਜਿੰਨਾ ਮਰਜ਼ੀ ਬੰਦਾ ਗੁਣਵਾਨ ਹੋਵੇ, ਜਦੋਂ ਗੁਣ ਹੀ ਸਾਰੇ ਗਲ ਗਏ ਤਾਂ ਕੀ ਕਿਸੇ ਦੇ ਕੰਮ ਆਏਗਾ ਜੀ ਉਹ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਜਗਤ ਵਿੱਚ ਸੁੱਖ ਵਰਤਾਉਣ, ਸੰਗਤ ਵਾਲਾ ਸੁਭਾਅ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ, ਇਹ ਗੁਰੂ ਜੀ ਦੀ ਮਿਹਰ। ਗੁਰਮੁਖ ਪਿਆਰੇ ਸਾਹਮਣੇ ਆ ਕੇ ਬੈਠੇ ਇੰਗਲੈਂਡ ਤੋਂ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਦਇਆ ਕੀਤੀ, ਕਿੱਥੋਂ ਚੱਲ ਕੇ ਆਇਆ, ਮਤਲਬ ਕੋਈ ਨਾ ਕੋਈ ਅੰਦਰ ਖਿੱਚ ਹੋਏਗੀ। ਰੱਬ ਦੇ ਪਿਆਰੇ ਵਾਹਿਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਕੋਈ ਨਾ ਕੋਈ ਖਿੱਚ ਹੋਏਗੀ। ਗੁਰੂ ਸਾਹਿਬ ਮਿਹਰ ਕਰਨ, ਦਇਆ ਕਰਨ, ਤਰਸ ਕਰਨ। ਆਓ ਪ੍ਰੇਮ ਨਾਲ ਦੋ ਕੁ ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਲੜੀਵਾਰ ਇਤਿਹਾਸ ਫਿਰ ਆਪਾਂ ਪਿਆਰ ਦੇ ਨਾਲ ਸਰਵਣ ਕਰੀਏ। ਕਰੋ ਨੇਤਰ ਬੰਦ, ਸਮਝੋ ਆਪਾਂ ਹਾਲ 'ਚ ਹੀ ਅੰਦਰ ਬੈਠੇ ਹਾਂ ਜੀ। ਹਾਂਜੀ, ਜੇ ਸੁਰਤ ਟਿਕ ਜੇ ਤਾਂ ਆਨੰਦ ਹੀ ਹੈ, ਸੁਰਤ ਨਾ ਟਿਕੇ ਤਾਂ ਕਿਤੇ ਵੀ ਆਨੰਦ ਨਹੀਂ ਹੈਗਾ ਜੀ। ਕਹੋ ਸਾਰੇ ਪ੍ਰੇਮ ਨਾਲ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ, ਰਾਵਣ ਵਰਗਿਆਂ ਨੂੰ ਵੇਖ ਕੇ ਤੇ ਬਾਰ ਬਾਰ ਨਾਮ ਜਪਣ ਦਾ ਜੀ ਕਰਦਾ ਜੀ, ਹੈ ਕਿੱਥੇ ਪਹੁੰਚ ਕੇ ਤੇ ਕਿੱਥੇ ਬੰਦਾ ਡਿੱਗ ਜਾਂਦਾ ਜੀ। ਹਾਂਜੀ, ਬਸ ਡਰਦਿਆਂ ਹੀ ਬੰਦਾ ਰਹੇ ਜੀ ਰੱਬ ਤੋਂ ਜੀ, ਡਰਦਾ ਹੀ ਰਹੇ ਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਕਹਿਣੂ ਘੁੰਮ ਜਾਣਾ ਜੀ। ਹਾਂਜੀ, ਆ ਮੈਨੂੰ ਹੁਣੇ ਰਾਵਣ ਸੜਦਾ ਹੋਇਆ ਵੇਖ ਕੇ ਆਏ, ਕਹਿਣ ਲੱਗੇ ਬੜੀ ਦੁਰਦਸ਼ਾ ਕਰਦੇ ਉਹਦੀ। ਮੈਂ ਕਿਹਾ ਕੀ ਕਰਦੇ? ਕਹਿੰਦੇ ਪੁਤਲਾ ਬਣਾ ਕੇ ਤੇ ਸਾਹਮਣੇ ਵੇਖ ਵੇਖ ਨੱਚਦੇ ਉਹਨੂੰ ਜੀ। ਹਾਂਜੀ, ਮੈਂ ਸੁਣ ਕੇ ਬੜਾ ਹੈਰਾਨ ਹੋਇਆ ਵੀ ਵੇਖ ਲਓ, ਇਹ ਤੋਂ ਮਾੜਾ ਕੀ ਹੋ ਸਕਦਾ ਜੀ ਉਹਦੇ ਵਾਸਤੇ ਜੀ। ਵਾਹਿਗੁਰੂ ਮਿਹਰ ਕਰੇ, ਆਓ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਰ ਆਖੋ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਮਹਾਰਾਜ ਜੀ ਦੀ ਕਥਾ ਆਪ ਜੀ ਪਿਆਰ ਨਾਲ ਸੁਣਦੇ ਹੋ। ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬੜੇ ਨਿਰਭੈ ਰਹਿਣ ਵਾਲੇ ਨੇ। ਭੀਮ ਚੰਦ ਗੁਰੂ ਸਾਹਿਬ ਕੋ ਹਾਥੀ ਮੰਗਦਾ ਸੀ ਤੇ ਮਹਾਰਾਜ ਨੇ ਦਿੱਤਾ ਨਹੀਂ ਸੀਗਾ ਜੀ, ਕਿਉਂ? ਉਹਦੇ ਮਨ ਚ ਛਲ ਕਪਟ ਸੀਗਾ। ਗੁਰੂ ਸਾਹਿਬ ਨੇ ਉਹਦੇ ਤਿੰਨਾਂ ਬੰਦਿਆਂ ਨੂੰ ਆਖਿਆ ਵੀ ਤੂੰ ਨਿਮਰਤਾ ਨਾਲ ਜੋ ਮਰਜ਼ੀ ਆ ਕੇ ਮੰਗ, ਤੈਨੂੰ ਮਿਲੇਗਾ। ਹੰਕਾਰੀ ਨੂੰ ਤੇਗ ਦੀ ਧਾਰ ਮਿਲਦੀ ਹੈ ਜੀ। ਇਹ ਸਾਰੀ ਕਥਾ ਤੁਸੀਂ ਸੁਣ ਚੁੱਕੇ ਹੋ। ਕੱਲ ਤੁਸੀਂ ਸੁਣਿਆ ਭੀਮ ਚੰਦ ਕੁਝ ਸਮਾਂ ਰੁਕ ਗਿਆ ਜੀ, ਵੀ ਚਲੋ ਵਿਆਹ ਨੇੜੇ ਆ ਜੇ ਤੇ ਫਿਰ ਮੈਂ ਇਹ ਚੀਜ਼ਾਂ ਮੰਗਾਂਗਾ ਜੀ। ਹਾਂਜੀ, ਤੇ ਦੂਜੇ ਪਾਸੇ 22 ਧਾਰ ਦੇ ਰਾਜਿਆਂ ਵਿੱਚੋਂ ਇੱਕ ਰਾਜਾ ਜੀ ਜਿਹੜਾ ਕਟੋਚੀਆ ਜੀ, ਕਟੋਚੀਆ ਜੀ ਨਾਮ ਉਹਦਾ, ਕਿਰਪਾਲ ਚੰਦ ਹੈ ਜੀ। ਇਹ ਰਾਜੇ ਦੀ ਮੱਤ ਬੜੀ ਭੈੜੀ ਹੈ ਜੀ। ਪਤਾ ਜੀ ਇਹ ਕੀ ਕਰਦਾ ਜੀ, ਇਹ ਭੀਮ ਚੰਦ ਨੂੰ ਚਿੱਠੀ ਲਿਖਦਾ ਤੇ ਬੰਦਾ ਭੇਜਦਾ ਆਪਣਾ ਵੀ ਭੀਮ ਚੰਦ ਛੇਤੀ ਤੋਂ ਛੇਤੀ ਗੁਰੂ ਸਾਹਿਬ ਤੇ ਹਮਲਾ ਕਰ, ਅਸੀਂ ਤੇਰੇ ਨਾਲ ਹੈਗੇ ਹਾਂ ਜੀ। ਤੇ ਗੁਰੂ ਸਾਹਿਬ ਕੋ ਇੱਕ ਬੰਦਾ ਭੇਜਦਾ ਵੀ ਮਹਾਰਾਜ ਛੇਤੀ ਤੋਂ ਛੇਤੀ ਭੀਮ ਚੰਦ ਤੇ ਹਮਲਾ ਕਰ ਦਿਓ, ਅਸੀਂ ਤੁਹਾਡੇ ਨਾਲ ਹੈਗੇ ਹਾਂ ਜੀ। ਹੈਂ, ਮਤਲਬ ਦੁਬੱਲਾ ਪਾਸਾ ਜੀ, ਦੋਗਲਾ ਬੰਦਾ ਜੀ। ਇਹੋ ਜਿਹੇ ਬੰਦਿਆਂ ਦੇ ਰੱਬ ਦਰਸ਼ਨ ਵੀ ਨਾ ਕਰਾਏ ਤੇ ਚੰਗੀ ਗੱਲ ਜੀ। ਜਿਹੜੇ ਦੋਗਲੇ ਨੇ ਨਾ ਜੀ, ਇਹ ਸਭ ਕਟੋਚ ਗਏ ਨੇ ਜੀ। ਹਾਂਜੀ, ਇਹਨਾਂ ਦੇ ਤੇ ਦਰਸ਼ਨ ਵੀ ਨਾ ਹੋਣ ਤੇ ਚੰਗੀ ਗੱਲ ਹੈ। ਬੜੇ ਮਾੜੇ ਬੰਦੇ ਹੁੰਦੇ ਜੀ ਇਹ ਜੀ। ਆਪਣੇ ਮਤਲਬ ਵਾਸਤੇ ਕਿਸੇ ਦੀ ਵੀ ਪੂਜਾ ਕਰ ਸਕਦੇ ਨੇ ਤੇ ਮਤਲਬ ਖਤਮ ਹੋਣ ਤੋਂ ਬਾਅਦ ਉਹਦਾ ਨਰਾਦਰ ਕਰਨ ਲੱਗਿਆਂ ਖਿੰਨ ਵੀ ਨਹੀਂ ਲਾਉਂਦੇ ਜੀ। ਬਸ ਮਤਲਬ ਦੀ ਖੇਡ ਹੈਗੀ ਹੈ। ਕਟੋਚੀਆ ਜਿਹੜਾ ਸੀਗਾ ਉਹ ਚਾਹੁੰਦਾ ਸੀਗਾ ਵੀ ਭੀਮ ਚੰਦ ਮਹਾਰਾਜ ਸਾਹਿਬ ਨਾਲ ਲੜ ਪਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਭੀਮ ਚੰਦ ਨਾਲ ਦੋਵਾਂ ਪਾਸਿਆਂ ਦੀ ਫੌਜ ਘੱਟ ਹੋ ਜਾਏਗੀ ਤੇ ਕੱਲ੍ਹ ਨੂੰ ਪ੍ਰਭਾਵ ਦੋਵਾਂ ਦਾ ਖਤਮ ਹੋਏਗਾ ਤੇ ਵੱਡਾ ਮੈਂ ਬਣ ਜਾਵਾਂਗਾ ਜੀ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ, ਦੋਗਲੇ ਬੰਦੇ ਕਟੋਚੀਏ ਵਰਗੇ ਉਦੋਂ ਵੀ ਸੀਗੇ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਵੀ ਸੀਗੇ ਜੀ, ਤੇ ਆਮ ਬੰਦਾ ਇਹਨਾਂ ਦੇ ਅੱਗੇ ਕੀ ਹੈਗਾ ਜੀ? ਆਮ ਬੰਦੇ ਨੂੰ ਤੇ ਕੁਝ ਵੀ ਨਹੀਂ ਸਮਝਣਗੇ ਫਿਰ ਜੀ। ਹਾਂਜੀ, ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਇੰਨਾ ਵਧੀਆ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਜਦੋਂ ਕਟੋਚੀਏ ਦਾ ਬੰਦਾ ਆਇਆ ਨਾ ਜੀ, ਭੀਮ ਚੰਦ ਤੇ ਕਟੋਚੀਏ ਦੇ ਬੰਦੇ ਦੇ ਗੱਲਾਂ ਦੇ ਵਿੱਚ ਆ ਗਿਆ ਜੀ ਰਾਜੇ ਕਟੋਚੀਏ ਦੀ। ਪਰ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਦੂਤਾ ਆਪਣੇ ਰਾਜੇ ਨੂੰ ਕਹਿ ਦੇ ਇਹ ਗੁਰੂ ਘਰ ਹੈ, ਇੱਥੇ ਜਿਹੋ ਜਿਹੀ ਕੋਈ ਸੋਚਦਾ ਉਹੋ ਜਿਹਾ ਹੀ ਉਹਨੂੰ ਫਲ ਮਿਲ ਜਾਂਦਾ। ਕਹਿਣ ਲੱਗੇ ਇੱਥੇ ਕੋਈ ਬਹੁਤਾ ਚਿਰ ਨਹੀਂ ਲੱਗਦਾ। ਮਹਾਰਾਜ ਕਹਿੰਦੇ ਹਾਂਜੀ, ਕਟੋਚੀਆ ਜਿਹੜਾ ਸੀ ਉਹ ਬੜਾ ਚਲਾਕੀ ਦੇ ਨਾਲ, ਕਟੋਚੀਆ ਰਾਜਾ ਬੜੀ ਚਲਾਕੀ ਦੇ ਨਾਲ ਦੋਗਲੀ ਨੀਤੀ ਵਰਤਦਾ ਸੀਗਾ। ਦੋਗਲੀ ਨੀਤੀ ਵਰਤਣ ਵਾਲਾ ਬੰਦਾ ਬੜਾ ਭੈੜਾ ਜੀ। ਹਾਂਜੀ, ਕਈ ਸਾਲ ਪਹਿਲਾਂ ਲੋਕਾਂ ਨੂੰ ਕਹਿੰਦੇ ਰਹੇ ਸੰਤ ਮਹਾਂਪੁਰਸ਼ ਹੁੰਦੇ ਨੇ ਤੇ ਹੁਣ ਕਹਿੰਦੇ ਹੁੰਦੇ ਨਹੀਂ ਜੀ। ਹਾਂਜੀ ਸਾਧ ਸੰਗਤ ਜੀ, ਇੱਕ ਸੱਪ ਦਾ ਜਿਹੜਾ ਇੱਕ ਮੂੰਹ ਹੈ ਨਾ, ਚਲੋ ਉਹਦੇ ਤੋਂ ਤੇ ਬਚਾਅ ਹੋ ਜਾਏਗਾ, ਤੇ ਜਿਹੜੀ ਦਮੂਹੀ ਹੈ ਉਹ ਬੜੀ ਖਤਰਨਾਕ ਹੁੰਦੀ ਹੈ ਜੀ। ਉਹਦਾ ਕੋਈ ਪਤਾ ਨਹੀਂ ਉਹਨੇ ਕੈਣੂ ਹੋ ਜਾਣਾ ਜੀ, ਕਿਹੜੇ ਪਾਸੇ ਆ ਜਾਣਾ ਜੀ, ਤੇ ਦਮੂਹੀ ਤੋਂ ਬਚਣਾ ਵੀ ਬੜਾ ਜ਼ਰੂਰੀ ਹੁੰਦਾ ਜੀ। ਹਾਂਜੀ, ਕਟੋਚੀਏ ਦੇ ਬੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਉਹਦੀ ਗੱਲ ਸਮਝ ਗਏ ਜੀ। ਇੱਥੋਂ ਹੁਣ ਅੱਗੋਂ ਅੱਜ ਦਾ ਪ੍ਰਸੰਗ ਆਰੰਭ ਹੋਏਗਾ। ਕਟੋਚੀਏ ਨੂੰ ਜਾ ਕੇ ਪਤਾ ਲੱਗਾ, ਉਹਦੇ ਬੰਦਿਆਂ ਨੇ ਜਾ ਕੇ ਦੱਸਿਆ ਵੀ ਰਾਜਾ ਜੀ, ਭੀਮ ਚੰਦ ਤੇ ਸਾਡੀਆਂ ਗੱਲਾਂ 'ਚ ਆ ਗਿਆ ਪਰ ਗੁਰੂ ਸਾਹਿਬ ਨਹੀਂ ਸਾਡੀਆਂ ਗੱਲਾਂ 'ਚ ਆਏ। ਕਹਿਣ ਲੱਗੇ, ਕਿਉਂ ਮਹਾਰਾਜ ਨੂੰ ਛੱਲਿਆ ਨਹੀਂ ਜਾ ਸਕਦਾ ਜੀ, ਗੁਰੂ ਸਾਹਿਬ ਸਾਡੀਆਂ ਗੱਲਾਂ 'ਚ ਨਹੀਂ ਆਏ। ਅਤੇ ਰਾਜਾ ਜਿਹੜਾ ਕਟੋਚੀਆ ਸੀਗਾ ਉਹ ਸਮਝ ਗਿਆ ਵੀ ਮਹਾਰਾਜ ਸਿਆਣੇ ਬੜੇ ਤੇ ਉਹਨਾਂ ਨੇ ਮੇਰੀਆਂ ਗੱਲਾਂ ਵਿੱਚ ਨਹੀਂ ਆਉਣਾ ਜੀ। ਹੁਣ ਇਹਦੇ ਤੋਂ ਅੱਗੇ ਇਤਿਹਾਸ ਦਾ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਇਹ ਗੱਲਾਂ ਸੁਣਨੀਆਂ ਵੀ ਇਤਿਹਾਸ ਦੀਆਂ ਬੜੀਆਂ ਜ਼ਰੂਰੀ ਨੇ। ਸਾਨੂੰ ਪਤਾ ਲੱਗਦਾ ਕੌਣ ਕੌਣ ਕਟੋਚ ਗਿਆ ਅਤੇ ਕੌਣ ਕੌਣ ਦੂਜਾ ਜੀ, ਪਤਾ ਲੱਗ ਜਾਂਦਾ ਜੀ। ਹਾਂਜੀ, ਫਿਰ ਬੰਦਾ ਇਹਨਾਂ ਤੋਂ ਬਚ ਕੇ ਰਹਿੰਦਾ ਜੀ। ਭਜਨ ਕਰਨ ਵਾਲੇ ਬੰਦਿਆਂ ਨੂੰ ਇਹਨਾਂ ਤੋਂ ਬਚ ਕੇ ਰਹਿਣਾ ਬੜੀ ਜ਼ਰੂਰੀ ਗੱਲ ਹੈਗੀ ਹੈ ਜੀ, ਕਿਉਂ ਇਹ ਬੰਦੇ ਨਾ ਜੀ ਹਰ ਰੋਜ਼ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡ ਕੇ ਅਤੇ ਅੰਦਰ ਦੀ ਅਵਸਥਾ ਖਰਾਬ ਕਰਦੇ ਰਹਿੰਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਹੁਣ ਅਗਲੀ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਜੋੜੋ ਹੱਥ ਤੇ ਕਹੋ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
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 ਇੰਨੇ ਜਣੇ ਆਪਾਂ ਇਕੱਠੇ ਹੋ ਕੇ ਬੈਠੇ, ਗੱਜ ਕੇ ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਫੇਰ ਆਖੋ ਜੀ
ਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਹਾਂਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਕਹਿ ਕਹਿ ਪਠੇ ਮਿਲਾਪ ਕੇ ਹਿਤ ਜੁਤ ਮ੍ਰਿਦੂ ਬੈਨਾ,
ਹਾਂਜੀ
ਤਿਮਹੀ ਸ੍ਰੀ ਸਤਿਗੁਰ ਕਹਿ ਵਿੱਚ ਸਾਰ ਅਹਿਨਾ,
ਹਾਂਜੀ
ਹਿਮ ਬੀਤਿਓ ਕੇਤਕ ਸਮਾਂ ਸਾਹਾ ਸੁਧਵਾਇਓ,
ਇਸ ਤਰੀਕੇ ਨਾਲ ਸੰਗਤ ਜੀ ਸਮਾਂ ਲੰਘਦਾ ਗਿਆ ਤੇ ਰਾਜਾ ਸ਼੍ਰੀਨਗਰ ਦਾ ਜਿਹੜਾ ਰਾਜਾ ਸੀਗਾ, ਜਿਹਦੇ ਨਾਲ ਭੀਮ ਚੰਦ ਦੇ ਪੁੱਤ ਦਾ ਵਿਆਹ ਹੋਣਾ ਸੀਗਾ ਜਿਹਦੀ ਲੜਕੀ ਦੇ ਨਾਲ, ਉਸ ਰਾਜੇ ਨੇ ਸਾਹਾ ਸੁਧਵਾ ਲਿਆ ਤੇ ਵਿਆਹ ਦੀ ਤਰੀਕ ਮਿਥ ਲਈ ਦੀ ਉਹਨੇ ਜੀ, ਤੇ ਵਿਆਹ ਦੇ ਵਿੱਚ ਹਾਥੀ ਮੰਗਦਾ ਜੀ ਭੀਮ ਚੰਦ, ਉਹ ਵਿਆਹ ਦੀ ਤਰੀਕ ਉਹਨੇ ਮਿਥ ਲਈ ਜੀ, ਹਾਂਜੀ
ਫਤਿਹ ਸ਼ਾਹ ਸ਼੍ਰੀਨਗਰ ਤੇ ਲਿਖ ਤਬਹਿ ਪਠਾਇਓ,
ਤੇ ਉਸ ਫਤਿਹ ਸ਼ਾਹ ਰਾਜੇ ਨੇ ਜਿਹੜਾ ਸ਼੍ਰੀਨਗਰ ਦਾ ਰਾਜਾ, ਉਹਨੇ ਭੀਮ ਚੰਦ ਨੂੰ ਇੱਕ ਚਿੱਠੀ ਲਿਖੀ,
ਕੇਤਕ ਸਮੇਂ ਮਹਿ ਵਿਆਹ ਹੈ ਕਰ ਲੀਜੈ ਤਿਆਰੀ,
ਉਹਨੇ ਕਿਹਾ ਭੀਮ ਚੰਦ ਜੀ ਕੁਝ ਸਮੇਂ ਵਿੱਚ ਵਿਆਹ ਦੀ ਤਰੀਕ ਤੁਹਾਨੂੰ ਲਿਖ ਕੇ ਘੱਲ ਦੇਣੀ ਹੈ, ਤੇ ਤੁਸੀਂ ਹੁਣ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿਓ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇਹ ਗੱਲਾਂ ਆਮ ਹੀ ਘਰਾਂ ਵਿੱਚ ਵਰਤਦੀਆਂ ਜੀ, ਹਾਂਜੀ ਉਹਨੇ ਲਿਖ ਦਿੱਤਾ, ਕਹਿਣ ਲੱਗਾ ਜੀ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿਓ, ਕੁਝ ਸਮੇਂ ਵਿੱਚ ਵਿਆਹ ਦੀ ਤਰੀਕ ਤੁਹਾਡੇ ਕੋਲ ਮੈਂ ਭੇਜ ਰਿਹਾ, ਹਾਂਜੀ
ਵਸਤ ਅਜਾਇਬ ਆਨੀ ਹੈ ਵੱਡ ਜੰਜ ਮਜਹਾਰੀ,
ਪਰ ਉਹਨੇ ਇੱਕ ਗੱਲ ਵਿੱਚ ਚਿੱਠੀ ਤੇ ਲਿਖੀ ਜੀ, ਉਹ ਕਹਿਣ ਲੱਗਾ ਚਿੱਠੀ ਵਿੱਚ ਉਹਨੇ ਲਿਖਿਆ ਵੀ ਕੋਈ ਅਜੀਬੋ ਗਰੀਬ ਵਸਤੂ ਲੈ ਕੇ ਆਇਓ ਜੰਜ ਵਿੱਚ, ਤੁਸੀਂ ਰਾਜੇ ਹੋ ਤੇ ਰਾਜਿਆਂ ਦੀ ਬਰਾਤ ਵੇਖਣ ਵਾਲੀ ਹੋਣੀ ਚਾਹੀਦੀ ਹੈ, ਬੜੀਆਂ ਵਧੀਆ ਵਧੀਆ ਵਸਤੂਆਂ ਬਰਾਤ ਵਿੱਚ ਲੈ ਕੇ ਆਇਓ, ਹਾਂਜੀ
ਜਿਸ ਕੇ ਦੇਖਤ ਸੁਨਹਿ ਨਰ ਮਤ ਤੇ ਬਿਸਮਾਵੈ,
ਬਰਾਤ ਇਹੋ ਜਿਹੀ ਹੋਣੀ ਚਾਹੀਦੀ ਹੈ, ਕਿਉਂ ਮੈਂ ਵੀ ਰਾਜਾ ਤੇ ਤੁਸੀਂ ਵੀ ਰਾਜੇ ਹੋ, ਬਰਾਤ ਇਹੋ ਜਿਹੀ ਹੋਣੀ ਚਾਹੀਦੀ ਲੋਕ ਵੇਖ ਵੇਖ ਕੇ ਹੈਰਾਨ ਹੋਣ ਜੀ, ਲੋਕ ਵੇਖ ਵੇਖ ਕੇ ਹੈਰਾਨ ਹੋਣ, ਇਹ ਵੀ ਮਹਾਰਾਜ ਇਸ ਫੈਸ਼ਨ ਤੋਂ ਵੀ ਬਚਾ ਹੀ ਲੈਣ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਹਾਂਜੀ ਇਸ ਫੈਸ਼ਨ ਤੋਂ ਵੀ ਬਚਾ ਹੀ ਲੈਣ ਜੀ, ਇਹ ਫੈਸ਼ਨ ਹੀ ਚੱਲ ਗਿਆ ਜੀ, ਤੇ ਬੜਾ ਪੈਸੇ ਦਾ ਜਾੜਾ ਹੋ ਜਾਂਦਾ ਜੀ ਇਸ ਕੰਮ ਵਿੱਚ ਜੀ, ਪੂਰਾ ਜ਼ੋਰ ਲਾਇਆ ਜਾਂਦਾ ਰਾਜੇ ਮਹਾਰਾਜਿਆਂ ਦੇ ਵਿੱਚ, ਤੇ ਆਮ ਹੀ ਇਹ ਗੱਲਾਂ ਪ੍ਰਚਲਿਤ ਹੈਗੀਆਂ ਜੀ, ਹਾਂਜੀ ਉਹ ਕਹਿਣ ਲੱਗਾ ਬਰਾਤ ਇਹੋ ਜਿਹੀ ਲੈ ਕੇ ਆਉਣੀ ਹੈ ਜਿਹਨੂੰ ਵੇਖ ਕੇ ਲੋਕ ਹੈਰਾਨ ਹੋਣ, ਹਾਂਜੀ
ਉਤਸਵ ਮਹਿ ਬਹੁ ਮੇਲ ਹਮ ਜਿਤ ਕਿਤ ਤੇ ਆਵੈ,
ਕਿਉਂ ਮੇਲ ਦੇ ਵਿੱਚ ਬੜੇ ਲੋਕਾਂ ਨੇ ਆਉਣਾ, ਕਹਿਣ ਲੱਗਾ ਗੱਜ ਕੇ ਆਖੋ
ਵਾਹਿਗੁਰੂ,
ਮੇਲ ਤੇ ਤੁਹਾਨੂੰ ਪਤਾ ਨਾ ਮੇਲ ਕੀ ਹੁੰਦਾ ਜੀ, ਹਾਂਜੀ ਕੁੜੀ ਵਾਲਿਆਂ ਦਾ ਪਾਸਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਹਾਂਜੀ ਲੜਕੀ ਵਾਲਿਆਂ ਦਾ ਪਾਸਾ ਉਹਨੂੰ ਮੇਲ ਕਹਿੰਦੇ ਜੀ, ਫਤਿਹ ਸ਼ਾਹ ਭੀਮ ਚੰਦ ਨੂੰ ਚਿੱਠੀ ਭੇਜਦਾ ਵੀ ਮੇਲ ਬੜਾ ਆਉਣਾ, ਕਹਿਣ ਲੱਗੇ ਮੇਲ ਬਹੁਤ ਆਉਣਾ ਤੇ ਤੁਹਾਨੂੰ ਬੇਨਤੀ ਹੈ ਵੀ ਜੰਜ ਵੀ ਫਿਰ ਜ਼ਿਆਦਾ ਹੀ ਆਵੇ ਤੇ ਪਤਾ ਲੱਗੇ, ਸਾਰੇ ਮੇਲ ਨੂੰ ਪਤਾ ਲੱਗੇ ਵੀ ਫਤਿਹ ਸ਼ਾਹ ਦੇ ਧੀ ਦਾ ਵਿਆਹ ਹੈ ਤੇ ਭੀਮ ਚੰਦ ਰਾਜਾ ਜੰਜ ਲੈ ਕੇ ਆਇਆ, ਹਾਂਜੀ
ਕਰਹੋ ਸੋ ਜਸ ਦੀਰਗ ਇਹਾ ਜਿਮ ਤੁਮ ਵਡਿਆਈ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਹੈਂ ਕਹਿਣ ਲੱਗਾ ਇਹੋ ਜੀ ਜੰਜ ਲੈ ਕੇ ਆਇਓ, ਲੋਕ ਤੁਹਾਡੀ ਵਡਿਆਈ ਕਰਨ, ਲੋਕ ਵਡਿਆਈ ਕਰਨ ਤੇ ਹੋਰ ਜੰਜਾਂ ਵੱਡੀਆਂ ਕਿਉਂ ਖੜਦੇ ਅਗਲੇ ਦੀ, ਫਲਾਣੇ ਦੀ ਜੰਜ ਚ ਬੜੇ ਲੋਕ ਗਏ ਜੀ, ਹਾਂਜੀ ਆਪਣੀ ਵਡਿਆਈ ਸਮਝਦੇ ਜੀ, ਬੜਾ ਮਾਣ ਸਮਝਦੇ ਨੇ, ਉਹ ਕਹਿ ਰਿਹਾ ਫਤਿਹ ਸ਼ਾਹ ਨੇ ਚਿੱਠੀ ਭੇਜੀ ਹੈ ਭੀਮ ਚੰਦ ਜੀ ਜੰਜ ਇਹੋ ਜੀ ਲੈ ਕੇ ਆਇਓ ਵੀ ਲੋਕ ਤੁਹਾਡੀ ਵਡਿਆਈ ਕਰਨ, ਤੇ ਗੁਰਸਿੱਖਾਂ ਦੇ ਵਿਆਹ ਸਾਦੇ ਹੁੰਦੇ ਚ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਤੁਸੀਂ ਕਥਾ ਸੁਣ ਕੇ ਆਖੋ ਵੀ ਅਸੀਂ ਵੀ ਜੰਜ ਇਹੋ ਜਿਹੀ ਖੜਨੀ ਤੇ ਕੰਮ ਖਰਾਬ ਹੋ ਜਾਏਗਾ, ਹਾਂਜੀ ਥੋੜਾ ਜਿਹਾ ਸਾਦਗੀ ਵਾਲਾ ਪੈਰਾ ਹੋਵੇ ਤੇ ਵਧੀਆ ਰਹਿੰਦਾ ਜੀ।
ਹਾਂਜੀ।
ਇਤ ਬਹੁ ਬਿਦਨ ਸਮਾਜ ਹੋਵੇ ਜਿਮ ਹਮ ਅਧਿਕਾਰੀ।
ਕਹਿਣ ਲੱਗਾ ਮੈਂ ਇੱਜ਼ਤ ਵਾਲਾ ਬੰਦਾ, ਮੇਰੀ ਬੜੀ ਇੱਜ਼ਤ ਹੈ, ਮੇਲ ਸਾਡਾ ਬੜਾ ਵੱਡਾ ਇਕੱਠਾ ਹੋਣਾ ਤੇ ਮੇਲ ਨੇ ਜੰਜ ਦਾ ਸਤਿਕਾਰ ਬੜਾ ਕਰਨਾ ਤੇ ਜੰਜ ਖੁੱਲੀ ਲੈ ਕੇ ਆਇਓ। ਕਹਿਣ ਲੱਗੇ ਉਹ ਜਿਵੇਂ ਸਾਰੇ ਚਿੱਠੀ ਭੇਜਦੇ ਹੁੰਦੇ ਨਾ ਜੀ, ਇੰਨੇ ਬੰਦੇ ਆਉਣੇ ਚਾਹੀਦੇ ਜੀ। ਇਹਨੇ ਕਿਹਾ ਖੁੱਲੀ ਦੁਨੀਆਂ ਲੈ ਕੇ ਆਓ, ਸਾਨੂੰ ਕੋਈ ਚਿੰਤਾ ਨਹੀਂ ਹੈਗੀ।
ਹਾਂਜੀ।
ਦੂਰ ਦੂਰ ਕੇ ਬਰਿੰਦ ਨਰ ਆਵਹਿ ਉਮੜੈ ਕੈ।
ਕਿਉਂ ਸਾਡੇ ਮੇਲ ਦੇ ਵਿੱਚ ਹੀ ਬੜੇ ਦੂਰੋਂ ਦੂਰੋਂ ਮਨੁੱਖਾਂ ਨੇ ਆਉਣਾ। ਕਹਿਣ ਲੱਗਾ ਬੜੇ ਦੂਰੋਂ ਦੂਰੋਂ ਆਉਣਾ ਤੇ ਮੈਂ ਵੀ ਚਾਹੁੰਦਾ ਵੀ ਤੁਹਾਡੇ ਮੇਲ, ਤੁਹਾਡੇ ਜਿਹੜੀ ਤੁਸੀਂ ਬਰਾਤ ਲੈ ਕੇ ਆਉਣੀ ਹੈ ਉਹਦੇ ਵਿੱਚ ਵੀ ਦੂਰੋਂ ਦੂਰੋਂ ਲੋਕ ਇਕੱਠੇ ਹੋ ਕੇ ਆਉਣ, ਇਧਰੋਂ ਮੇਲ ਮਿਲੇ ਇਧਰੋਂ ਬਰਾਤ ਮਿਲੇ ਤੇ ਬੜਾ ਵਧੀਆ ਸਮਾਂ ਬਣੇ ਜੀ। ਹਾਂਜੀ।
ਪਾਠ ਆਦਿ ਜਾਚਕ ਬੜੇ ਧਾਵੇ ਸੁਣ ਕੇ ਕਹਿ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਨਾਲੇ ਉਹਨੇ ਹੋਰ ਗੱਲਾਂ ਲਿਖੀਆਂ ਜੀ, ਕਹਿੰਦਾ ਮੋਹਰਾਂ ਖੁੱਲੀਆਂ ਲੈ ਕੇ ਆਇਓ, ਕਿਉਂ ਇੱਥੇ ਮੰਗਣ ਵਾਲੇ ਵੀ ਬੜੇ ਆਉਣੇ ਨੇ। ਕਹਿਣ ਲੱਗਾ ਮੰਗਣ ਵਾਲੇ ਵੀ ਆਉਣੇ ਆ, ਹੁਣ ਤੇ ਛੱਡੋ, ਅਸੀਂ ਵੀ ਜਦੋਂ ਪੰਜ ਦਸ ਸਾਲਾਂ ਦਾ ਸੀ ਨਾ, ਦਸ ਕੁ ਸਾਲਾਂ ਦਾ, ਤੇ ਸਾਡੀ ਮਾਸੀ ਦਾ ਵਿਆਹ ਹੋਇਆ ਸੀ ਤੇ ਅਸੀਂ ਸਾਰਾ ਕੁਝ ਵੇਖਿਆ ਜੀ, ਗਏ ਜੀ ਪਿੰਡ ਵਿੱਚ ਹੋਇਆ ਸੀ ਵਿਆਹ ਜੀ, ਤੇ ਅਸੀਂ ਇਹ ਸਾਰਾ ਕੁਝ ਅੱਖੀਂ ਵੇਖਿਆ ਜੀ। ਉਹ ਮੰਗਣ ਵਾਲੇ ਵੀ ਬੜੇ ਪਹੁੰਚੇ ਹੋਏ ਸੀ ਉੱਥੇ ਜੀ। ਹਾਂਜੀ। ਬੜੀ ਲੰਮੀ ਲਾਈਨ ਲੱਗ ਜਾਂਦੀ ਜੀ, ਹੁਣ ਤੇ ਕੁਝ ਵੀ ਨਹੀਂ ਹੁੰਦਾ ਜੀ ਉਸ ਤਰ੍ਹਾਂ ਦਾ ਜੀ। ਉਹ ਕਹਿਣ ਲੱਗਾ ਇੱਥੇ ਮੰਗਣ ਵਾਲੇ ਵੀ ਬੜੇ ਇਕੱਠੇ ਹੋਣੇ ਨੇ। ਹਾਂਜੀ।
ਪੁੰਜ ਦਰਬ ਕੋ ਆਨੀ ਹੈ ਲੱਖ ਨਾਮ ਬਡੇਰਾ।
ਤੇ ਆਪਣਾ ਨਾਮ ਵੇਖ ਕੇ ਲੋਕ ਤੁਹਾਨੂੰ ਰਾਜਾ ਭੀਮ ਚੰਦ ਕਹਿੰਦੇ, ਪਹਾੜੀ ਰਾਜਿਆਂ ਵਿੱਚੋਂ ਸਭ ਤੋਂ ਵੱਡੇ ਰਾਜੇ ਹੋ। ਆਪਣਾ ਨਾਮ ਵੇਖ ਕੇ ਜੰਜ ਲੈ ਕੇ ਆਇਓ ਤੇ ਨਾਲ ਖੁੱਲੀ ਮਾਇਆ ਵੀ ਲੈ ਕੇ ਆਇਓ। ਕਹਿਣ ਲੱਗਾ ਕਿਉਂ ਮੰਗਣ ਵਾਲੇ ਬੜੇ ਹੁੰਦੇ ਨੇ ਤੇ ਤੁਹਾਨੂੰ ਮਾਇਆ ਦੀ ਬੜੀ ਲੋੜ ਪੈਣੀ ਚ ਇੱਥੇ।
ਹਾਂਜੀ।
ਸਭ ਧਾਰਨ ਕੇ ਗਿਰਪਤੀ ਇਕੱਠੇ ਤਿਸਬੇਰਾ।
ਜਦੋਂ ਸਾਡੇ ਬੱਚਿਆਂ ਦਾ ਵਿਆਹ ਹੋਣਾ ਤੇ ਜਿੰਨੇ ਪਹਾੜੀ ਰਾਜੇ ਨੇ ਸਾਰੇ ਇਕੱਠੇ ਹੋਣੇ। ਕਹਿਣ ਲੱਗਾ ਸਾਰੇ ਇਕੱਠੇ ਹੋ ਜਾਣੇ, ਕੁਝ ਨਾ ਨੇ ਤੁਹਾਡੇ ਨਾਲ ਆਉਣਾ, ਕੁਝ ਨਾ ਨੇ ਸਾਡੇ ਮੇਲ ਵਿੱਚ ਆਉਣਾ।
ਹਾਂਜੀ।
ਸੰਗ ਤੁਮਾਰੇ ਆਏ ਹੈ ਹਮ ਘਰ ਬਹੁ ਆਵੇ।
ਤੁਹਾਡੇ ਨਾਲ ਵੀ ਬੜਿਆਂ ਨੇ ਆਉਣਾ ਤੇ ਸਾਡੇ ਨਾਲ ਵੀ ਬੜਿਆਂ ਨੇ ਆਉਣਾ ਤੇ ਸਾਡੇ ਬੱਚਿਆਂ ਦਾ ਵਿਆਹ ਸ਼ਾਹੀ ਵਿਆਹ ਹੋਣਾ। ਕਹਿਣ ਲੱਗਾ ਬੜੇ ਲੋਕਾਂ ਨੇ ਆਉਣਾ, ਬੜਾ ਵੱਡਾ ਮੇਲ ਇਕੱਠਾ ਹੋਣਾ, ਬੜੀ ਵੱਡੀ ਬਰਾਤ ਆਵੇ।
ਹਾਂਜੀ।
ਸਮਾਂ ਸੋ ਜਸ ਕੇ ਲੈਨ ਕੋ ਪੁੰਨ ਕੋਹਿਉ ਨਾ ਪਾਵੇ।
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹਨੇ ਇੱਕ ਹੋਰ ਗੱਲ ਲਿਖੀ ਜੀ, ਕਹਿਣ ਲੱਗਾ ਮੈਂ ਚਾਹੁੰਦਾ ਤੁਹਾਡੀ ਇੱਜ਼ਤ ਬਣੇ, ਤੁਹਾਡਾ ਜਸ ਹੋਵੇ, ਤੁਹਾਡੀ ਸੋਭਾ ਹੋਵੇ ਤੇ ਤੁਸੀਂ ਬਰਾਤ ਵਿੱਚ ਕੁਝ ਵਸਤੂਆਂ ਇਹੋ ਜਿਹੀਆਂ ਲੈ ਕੇ ਆਇਓ ਜਿਹੜੀਆਂ ਹੋਰ ਲੋਕਾਂ ਕੋਲ ਨਾ ਆਉਣ ਜੀ। ਉਦੋਂ ਜਿੱਥੇ ਜੀ ਜਾਂਦੇ ਹੁੰਦੇ ਸੀ ਨਾ ਜੀ, ਉੱਥੇ ਇਹੋ ਜਿਹੀਆਂ ਵਸਤੂਆਂ ਵੀ ਲੈ ਕੇ ਜਾਂਦੇ ਹੁੰਦੇ ਸੀ ਘਰ ਦੀਆਂ ਵਿਖਾਉਣ ਵਾਸਤੇ ਜੀ, ਮਤਲਬ ਪੁੱਠੀਆਂ ਪੁੱਠੀਆਂ ਦੀਆਂ ਰਸਮੀਆਂ ਵੀ ਲੈਣ ਤੇ ਤੀ ਜਾਣੀ ਹੈ ਜੀ ਉੱਥੇ ਜੀ। ਹਾਂਜੀ। ਤੇ ਇੰਨਾ ਕੁਝ ਕਰਨ ਦੀ ਕੀ ਲੋੜ ਹੈਗੀ ਹੈ ਜੀ, ਪਰ ਉੱਥੇ ਆਪਣੇ ਘਰ ਦੀਆਂ ਵਸਤੂਆਂ ਵੀ ਲੈ ਕੇ ਜਾਣੀਆਂ ਜੀ। ਉਹ ਲਿਖ ਰਿਹਾ ਚਿੱਠੀ ਵਿੱਚ ਵਸਤੂਆਂ ਇਹੋ ਜਿਹੀਆਂ ਲੈ ਕੇ ਆਇਓ ਵੀ ਲੋਕ ਹੈਰਾਨ ਹੋਣ। ਕਹਿਣ ਲੱਗਾ ਹਾਂਜੀ
ਇਤਿਆਦਿਕ ਚਾਹੇ ਅਧਿਕਤਾ ਭੇਜੀ ਲਿਖ ਪਾਤੀ।
ਇਸ ਤਰੀਕੇ ਨਾਲ ਬੜੀ ਵੱਡੀ ਚਿੱਠੀ ਸ਼੍ਰੀਨਗਰ ਦੇ ਰਾਜੇ ਨੇ ਭੀਮ ਚੰਦ ਨੂੰ ਭੇਜੀ ਹੈ। ਹਾਂਜੀ।
ਭੀਮ ਚੰਦ ਆਨੰਦ ਮੈਂ ਪੱਠ ਸੀਤਲ ਛਾਤੀ।
ਇਹ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭੀਮ ਚੰਦ ਨੇ ਜਦੋਂ ਪੜ੍ਹੀ ਜੀ ਸਾਰੀ ਚਿੱਠੀ ਪੜ੍ਹਦੀ ਜੀ, ਹਾਂਜੀ, ਤੇ ਭੀਮ ਚੰਦ ਬੜਾ ਆਨੰਦ ਵਿੱਚ ਹੋਇਆ ਵੀ ਉਹਨੇ ਆਖਿਆ ਖੁੱਲੀ ਬਰਾਤ ਲੈ ਕੇ ਆਓ ਤੇ ਮੈਂ ਹੁਣ ਹਾਥੀ ਘੋੜੇ ਖੁੱਲੀ ਬਰਾਤ ਲੈ ਕੇ ਜਾਵਾਂਗਾ। ਹਾਂਜੀ।
ਆਗੇ ਕੇ ਤਿਕ ਮਾਸ ਤੇ ਕਰਬੇ ਲੱਗ ਤਿਆਰੀ।
ਉਹ ਪਹਿਲਾਂ ਹੀ ਕੁਝ ਮਹੀਨਿਆਂ ਤੋਂ ਪਹਿਲਾਂ ਹੀ ਤਿਆਰੀ ਕਰ ਰਿਹਾ ਸੀਗਾ ਭੀਮ ਚੰਦ, ਤੇ ਚਿੱਠੀ ਪੜ੍ਹਨ ਤੋਂ ਬਾਅਦ ਭੀਮ ਚੰਦ ਹੋਰ ਜੋਸ਼ ਵਿੱਚ ਆ ਗਿਆ ਜੀ। ਹਾਂਜੀ।
ਸਕਲ ਸਮੱਗਰੀ ਸੰਚ ਕਰ ਧਰ ਸਦਨ ਮਝਾਰੀ।
ਉਹਨੇ ਬਹੁਤ ਸਾਰੀਆਂ ਵਸਤੂਆਂ ਪਹਿਲਾਂ ਹੀ ਆਪਣੇ ਘਰ ਵਿੱਚ ਇਕੱਠੀਆਂ ਕਰਕੇ ਰੱਖੀਆਂ ਸਨ ਵੀ ਜਦੋਂ ਮੇਰੇ ਬੱਚੇ ਦੀ ਬਰਾਤ ਚੜ੍ਹਨੀ ਉਦੋਂ ਨਾਲ ਲੈ ਕੇ ਜਾਣਾ ਸਾਰਾ ਕੁਝ ਜੀ। ਹਾਂਜੀ।
ਮੋਲ ਕੇਤਕ ਗੱਜ ਬਾਜ ਲੈ ਕਰਵਾਏ ਸਕੇਲੇ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਘੋੜਿਆਂ ਦੀ ਨਮਾਇਸ਼ ਲੱਗਦੀ ਹੁੰਦੀ ਸੀ ਬਰਾਤ ਵਿੱਚ ਜੀ, ਘੋੜੇ ਇੰਨੇ ਨੇ, ਹਾਥੀ ਇੰਨੇ ਰਾਜੇ, ਕਿਉਂ ਕਿਉਂ ਵੇਖੋ ਨਾ ਜੀ, ਜਦੋਂ ਚਾਰ ਵੱਡੇ ਬੰਦਿਆਂ ਵਿੱਚ ਜਾਵੇ ਤੇ ਫਿਰ ਟੌਹਰ ਬਣਾਉਣ ਵਾਸਤੇ ਬੰਦਾ ਕਈ ਕੁਝ ਕਰਦਾ ਜੀ। ਹਾਂਜੀ। ਤੇ ਖਾਸ ਕਰਕੇ ਵਿਆਹ ਦੀ ਤਾਂ ਤਿਆਰੀ ਵੱਖਰੀ ਹੁੰਦੀ ਜੀ, ਚਲੋ ਜਿਨ੍ਹਾਂ ਦੇ ਘਰ ਵਿਆਹ ਉਹਨਾਂ ਦੀ ਤੇ ਗੱਲ ਵੱਖਰੀ, ਜਿਨ੍ਹਾਂ ਵਿਆਹ ਵੇਖਣ ਜਾਣਾ ਉਹਨਾਂ ਦੀ ਤਿਆਰੀ ਨਹੀਂ ਮਾਣ ਹੁੰਦੀ ਜੀ। ਹਾਂਜੀ, ਉਹ ਵੀ ਬੜੇ ਤਰ੍ਹਾਂ ਦੀ ਤਿਆਰੀ ਕਰਕੇ ਬੈਠੇ ਹੁੰਦੇ ਜੀ, ਬੜੀ ਤਿਆਰੀ ਕਰਦੀਆਂ ਜੀ। ਮਾਫ਼ ਕਰਿਓ, ਤੁਸੀਂ ਤੇ ਸੰਗਤ ਵਾਲੇ ਹੋ ਨਾ, ਮਹਾਰਾਜ ਤੁਹਾਡੇ ਤੇ ਮਿਹਰ ਰੱਖਣ। ਤੇ ਜੇ ਮੈਂ ਬੀਬੀਆਂ ਦੀ ਗੱਲ ਕਰਾਂ ਤੇ ਤਿਆਰੀ ਨਿਆਰੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ, ਕਈ ਦਿਨ ਪਹਿਲਾਂ ਲਾਲਾ ਲਾਲਾ ਆਈ ਹੁੰਦੀ ਵੀ ਵਿਆਹ ਵੇਖਣ ਜਾਣਾ ਜੀ। ਹਾਂਜੀ, ਤੁਸੀਂ ਸੰਗਤ ਵਾਲੇ ਹੋ, ਮੈਂ ਤੁਹਾਨੂੰ ਨੀ ਕਹਿੰਦਾ, ਆਮ ਦੂਜਿਆਂ ਦੀਆਂ ਗੱਲਾਂ ਕਰਦਾ ਜੀ। ਲਾਲਾ ਲਾਲਾ ਹੋਈ ਹੁੰਦੀ ਘਰ ਵਿੱਚ ਜੀ, ਬੁਰੇ ਹਾਲ। ਤੇ ਜੇ ਮਨ ਪਸੰਦ ਦੀ ਵਸਤੂ ਨਾ ਮਿਲੇ ਤੇ ਹੋ ਸਕਦਾ ਭਾਵੇਂ ਭਾਈ ਨੂੰ ਪ੍ਰਸ਼ਾਦਾ ਹੀ ਨਾ ਦੇਣ ਜੀ ਗਏ ਜੀ। ਹੈਂ, ਵੀ ਵਸਤੂ ਆਉਣੀ ਚਾਹੀਦੀ। ਵਿਆਹ ਦੀ ਤਿਆਰੀ ਐਸੀ ਹੁੰਦੀ ਹੈ ਜੀ। ਹਾਂਜੀ, ਤੇ ਜਿਨ੍ਹਾਂ ਵਿਆਹ ਵੇਖਣ ਜਾਣਾ ਉਹਨਾਂ ਦੀ ਤਿਆਰੀ ਨਹੀਂ ਮਾਣ, ਤੇ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਉਹ ਕਿੱਡੀ ਤਿਆਰੀ ਕਰਦੇ ਹੋਣਗੇ ਜੀ। ਹਾਂਜੀ, ਭੀਮ ਚੰਦ ਤੇ ਪਹਿਲਾਂ ਹੀ ਤਿਆਰੀਆਂ ਕਰੀ ਬੈਠਾ ਸੀਗਾ ਸਾਰੀਆਂ। ਹਾਂਜੀ,
ਸ਼ਸਤਰ ਬਸਤਰ ਜਿਤ ਕਿਤ ਹੂੰ ਤੇ ਸੰਚਤ ਗਨ ਲੈ ਲੈ।
ਸ਼ਸਤਰ ਬਸਤਰ ਬਹੁਤ ਕੁਝ ਭੀਮ ਚੰਦ ਨੇ ਤਿਆਰ ਕਰਾ ਕੇ ਰੱਖਿਆ ਹੋਇਆ ਸੀਗਾ। ਹਾਂਜੀ,
ਵਸਤਰ ਜਾਏ ਬਚਿਤ ਵਤੋ ਗੁਰ ਬਿਨ ਨਹੀਂ ਆਨਾ।
ਤੇ ਗੱਜ ਕੇ ਆਖੋ ਵਾਹਿਗੁਰੂ। ਪਰ ਜਦੋਂ ਇਹ ਪੜ੍ਹਦਾ ਨਾ ਵੀ ਇਹੋ ਜਿਹੀਆਂ ਵਸਤੂਆਂ ਲਿਆਈ ਜਿਹੜੀਆਂ ਕਿਸੇ ਹੋਰ ਕੋਲ ਨਾ ਆਉਣ ਜੀ, ਤੇ ਭੀਮ ਚੰਦ ਸੋਚਦਾ ਵੀ ਉਹ ਵਸਤੂਆਂ ਤਾਂ ਫਿਰ ਦਸਵੇਂ ਪਾਤਸ਼ਾਹ ਦੇ ਕੋਲ ਹੀ ਨੇ ਜੀ। ਹੁਣ ਇਹ ਮਤ ਚੰਗੀ ਹੋਵੇ ਤੇ ਵਿਆਹ ਦੇ ਵਿੱਚ ਦਸਵੇਂ ਪਾਤਸ਼ਾਹ ਨੂੰ ਵੀ ਸੱਦਾ ਦੇਵੇ, ਮਹਾਰਾਜ ਵੀ ਆਉਣ ਤੇ ਨਾਲ ਵਸਤੂਆਂ ਵੀ ਲਿਆਉਣ ਜੀ। ਪਰ ਇਸ ਮੂਰਖ ਨੇ ਵਿਆਹ ਵਿੱਚ ਮਹਾਰਾਜ ਨੂੰ ਸੱਦਾ ਨਹੀਂ ਦੇਣਾ ਜੀ, ਇਹਨੇ ਵਸਤੂਆਂ ਮੰਗਣੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਮਹਾਰਾਜ ਨੂੰ ਸੱਦਾ ਨਹੀਂ ਦੇਣਾ ਵੀ ਮਹਾਰਾਜ ਤੁਸੀਂ ਵੀ ਆਇਓ ਵਿਆਹ ਵਿੱਚ ਜੀ। ਹੁਣ ਇਹ ਸੋਚਦਾ ਵੀ ਜਿਹੋ ਜਿਹੀਆਂ ਵਸਤੂਆਂ ਦੀ ਗੱਲ ਫਤਿਹ ਸ਼ਾਹ ਕਰਦਾ ਮੇਰਾ ਕੁੜਮ, ਉਹ ਵਸਤੂਆਂ ਤੇ ਗੁਰੂ ਘਰ ਵਿੱਚ ਹੈਗੀਆਂ, ਕਿਤੇ ਹੋਰ ਨਹੀਂ ਹੈਗੀਆਂ। ਹਾਂਜੀ, ਜਤਨ ਮੈਂ ਅੱਗੇ ਬੜਾ ਕਰ ਲਿਆ ਤੇ ਵਸਤੂਆਂ ਮੈਨੂੰ ਅੱਗੇ ਵੀ ਨਹੀਂ ਉਹ ਮਿਲੀਆਂ ਜੀ, ਹਾਥੀ ਮਹਾਰਾਜ ਨੇ ਭੇਜਿਆ ਨਹੀਂ ਆ। ਤੇ ਹੁਣ ਇੱਜ਼ਤ ਦਾ ਸਵਾਲ ਹੈ, ਵਸਤੂਆਂ ਲੈ ਕੇ ਜਾਣੀਆਂ ਉੱਥੇ। ਹਾਂਜੀ,
ਭੇਜੋ ਨਰ ਪ੍ਰਧਾਨ ਕੋ ਸਨਬੰਦੀ ਕੋ।
ਕਹਿਣ ਲੱਗਾ ਮੈਂ ਕੋਈ ਵਧੀਆ ਸਿਆਣਾ ਪ੍ਰਧਾਨ ਬੰਦਾ ਆਪਣਾ ਗੁਰੂ ਸਾਹਿਬ ਕੋ ਭੇਜਾਂ, ਜਿਹੜਾ ਮਹਾਰਾਜ ਦੇ ਕੋਲੋਂ ਕਿਸੇ ਤਰੀਕੇ ਦੇ ਨਾਲ ਉਹ ਵਸਤੂਆਂ ਲੈ ਕੇ ਆਵੇ ਜੀ। ਤੇ ਮੂਰਖਾ ਤੂੰ ਆਪ ਜਾ ਮਹਾਰਾਜ ਕੋ, ਤੇ ਮਹਾਰਾਜ ਨੂੰ ਕਹੋ ਮਹਾਰਾਜ ਵਿਆਹ 'ਚ ਆਇਓ, ਨਾਲ ਚੱਲਣਾ ਬਰਾਤ ਵਿੱਚ। ਤੇ ਮਹਾਰਾਜ ਨੇ ਵਸਤੂਆਂ ਵੀ ਸਾਰੀਆਂ ਨਾਲ ਲੈ ਜਾਣੀਆਂ ਸੀਗੀਆਂ ਜੀ। ਪਰ ਮੱਦ 'ਤੇ ਪੈ ਗਿਆ ਪੜਦਾ ਵੀ ਜੇ ਮਹਾਰਾਜ ਗਏ ਬਰਾਤ ਵਿੱਚ ਤੇ ਸਾਡੀ ਇੱਜ਼ਤ ਨਹੀਂ ਹੋਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਕਈਆਂ ਦੀ ਮੱਤ 'ਤੇ ਵੀ ਬੜਾ ਪੜਦਾ ਹੁੰਦਾ ਜੀ। ਹਾਂਜੀ, ਕਈਆਂ ਦੀ ਮੱਤ 'ਤੇ ਵੀ ਪੜਦਾ ਹੁੰਦਾ ਵੀ ਜੇ ਫਲਾਣਾ ਬੰਦਾ ਉੱਥੇ ਪਹੁੰਚ ਗਿਆ ਤੇ ਸਾਡੀ ਇੱਜ਼ਤ ਵਿੱਚ ਕਮੀ ਹੋ ਜਾਣੀ ਹੈ ਜੀ। ਹਾਂਜੀ, ਤੇ ਫਿਰ ਬਹਾਨੇ ਬੰਦੇ ਨੇ 100 ਬਣਾਉਣੇ ਹੁੰਦੇ ਵੀ ਅਸੀਂ ਨਹੀਂ ਉੱਥੇ ਜਾਣਾ ਜੀ। ਇਹਨੇ ਸੋਚਿਆ ਵੀ ਜੇ ਮਹਾਰਾਜ ਚਲੇ ਗਏ ਤੇ ਸਾਨੂੰ ਨਹੀਂ ਕਿਸੇ ਨੇ ਪੁੱਛਣਾ, ਤੇ ਵਸਤੂਆਂ ਹੀ ਮਹਾਰਾਜ ਦੀਆਂ ਮੰਗਦਾ ਜੀ। ਇਹ ਸੋਚਦਾ ਮੈਂ ਦੁਬਾਰਾ ਕੋਈ ਵਧੀਆ ਬੰਦਾ ਭੇਜਾਂ ਜਿਹੜਾ ਮਹਾਰਾਜ ਦੇ ਕੋਲੋਂ ਵਸਤੂਆਂ ਲੈ ਕੇ ਆਵੇ। ਹਾਂਜੀ,
ਸਾਦਰ ਗੁਰ ਕੋ ਆਨੰਦ ਦੇ ਆਨੇ ਵਥ ਜੋ,
ਜਿਹੜਾ ਮਿੱਠੇ ਮਿੱਠੇ ਬੋਲ ਬੋਲੇ ਤੇ ਮਹਾਰਾਜ ਦੇ ਕੋਲੋਂ ਵਸਤੂਆਂ ਲਵੇ। ਅਜੇ ਵੀ ਅੰਦਰ ਕਪਟੀ ਹੈ ਜੀ, ਅੰਦਰ ਕਪਟੀ ਹੈ, ਤਾਂਹੀਓ ਮਿੱਠੇ ਮਿੱਠੇ ਬੋਲਾਂ ਦੀ ਗੱਲ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਸੰਗਤ ਜੀ, ਪ੍ਰੇਮੀ ਬੰਦਾ ਭਾਵੇਂ ਕੌੜਾ ਵੀ ਬੋਲ ਲਵੇ ਉਹਦਾ ਗੁੱਸਾ ਨਹੀਂ ਚੱਲਦਾ ਜੀ। ਕਪਟੀ ਬੰਦਾ ਮਿੱਠਾ ਬਣ ਬਣ ਕੇ ਵੀ ਗੱਲਾਂ ਕਰੇ, ਉਹਦੀਆਂ ਮਿੱਠੀਆਂ ਗੱਲਾਂ ਵੀ ਕੌੜੀਆਂ ਹੀ ਲੱਗਦੀਆਂ ਜੀ। ਹਾਂਜੀ, ਹੋਵੇ ਬੰਦਾ ਕਪਟੀ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰੇ, ਉਹਦੀਆਂ ਮਿੱਠੀਆਂ ਗੱਲਾਂ ਵੀ ਕੌੜੀਆਂ ਲੱਗਦੀਆਂ, ਗੱਲਾਂ ਵਰਤਦੀਆਂ ਸੰਸਾਰ ਵਿੱਚ ਜੀ। ਪ੍ਰੇਮੀ ਬੰਦਾ ਹੋਵੇ, ਤੁਹਾਡੇ ਨਾਲ ਪਿਆਰ ਕਰਦਾ ਹੋਵੇ, ਉਹ ਕੌੜਾ ਵੀ ਬੋਲੀ ਜਾਵੇ ਤੇ ਬੰਦੇ ਨੂੰ ਚੰਗਾ ਲੱਗਦਾ ਜੀ। ਕਿਉਂ? ਪਤਾ ਇਹ ਅੰਦਰੋਂ ਪਿਆਰ ਕਰਦਾ ਜੀ। ਹੁਣ ਸੁਣੋ ਧਿਆਨ ਨਾਲ, ਇਹ ਕਹਿੰਦਾ ਕੋਈ ਜਾਵੇ ਉੱਥੇ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤੇ ਵਸਤੂਆਂ ਲੈ ਆਵੇ ਜੀ। ਹਾਂਜੀ,
ਇਮ ਵਿਚਾਰ ਕਰ ਸਭਾ ਮੈਂ ਬੈਠਿਓ ਨਿਰਪਰਾਈ।
ਇਹ ਵਿਚਾਰ ਕਰਕੇ ਭੀਮ ਚੰਦ ਸਭਾ ਵਿੱਚ ਬੈਠ ਗਿਆ ਵੀ ਕੋਈ ਬੰਦਾ ਲੱਭੀਏ ਜਿਹੜਾ ਆਨੰਦਪੁਰ ਸਾਹਿਬ ਜਾਵੇ। ਹੁਣ ਵੇਖੋ, ਵਜ਼ੀਰ ਅੱਗੇ ਭੇਜ ਕੇ ਵੇਖ ਲਿਆ ਸੀਗਾ, ਕੋਤਵਾਲ ਅੱਗੇ ਭੇਜ ਕੇ ਵੇਖ ਲਿਆ, ਗੱਲ ਤੇ ਬਣੀ ਨਹੀਂ ਸੀਗੀ ਜੀ। ਹਾਂਜੀ,
ਬੂਝੇ ਆਦ ਵਜ਼ੀਰ ਜੇ ਅੱਧ ਪੁੱਤ ਵਥ ਕਾਈ।
ਕਹਿਣ ਲੱਗਾ ਵਜ਼ੀਰੋ, ਕੋਈ ਇਹੋ ਜਿਹੀ ਥਾਂ ਦੱਸੋ ਜਿੱਥੇ ਵਸਤੂਆਂ ਅਜੀਬੋ ਗਰੀਬ ਹੋਣ ਤੋਂ ਕਿਤੇ ਹੋਰ ਨਾ ਹੋਣ ਕਹਿਣ ਲੱਗਾ। ਹਾਂਜੀ
ਕਹੋ ਕਹਾਂ ਤੇ ਆਨੀਆ ਹੈ ਕਹਿ ਕੁੜਮ ਪਠਾ।
ਹੁਣ ਤੇ ਆਪਣੀ ਇੱਜ਼ਤ ਦਾ ਸਵਾਲ ਹੈਗਾ, ਕਹਿਣ ਲੱਗਾ ਕੁੜਮ ਨੇ ਲਿਖ ਕੇ ਭੇਜਿਆ ਤੇ ਵਸਤੂਆਂ ਤੇ ਲੈ ਕੇ ਜਾਣੀਆਂ ਹੀ ਜਾਣੀਆਂ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕੁੜਮ ਵੀ ਅਕਲ ਵਾਲਾ ਹੋਵੇ ਤੇ ਇਹ ਵੀ ਅਕਲ ਵਾਲਾ ਹੋਵੇ ਜੀ। ਹਾਂਜੀ ਇਹੋ ਜਿਹਾ ਝਮੇਲਾ ਹੀ ਨਾ ਪਏ ਜੀ। ਜਿਹੜੇ ਵਿਆਹ ਨੇ ਨਾ ਵਿਆਹ, ਇਹ ਤੇ ਜਿੰਨੇ ਸੁੱਖ ਸ਼ਾਂਤੀ ਦੇ ਨਾਲ ਹੋ ਜਾਣ ਓਨਾ ਹੀ ਵਧੀਆ ਜੀ। ਹਾਂਜੀ ਨਹੀਂ ਤੇ ਇੱਕ ਅੱਧਾ ਬੰਦਾ ਵੀ ਰੁੱਸ ਜੇ ਨਾ ਜੀ ਤੇ ਪੜਥੂ ਪਿਆ ਰਹਿੰਦਾ ਜੀ, ਬੜਾ ਬੁਰਾ ਹਾਲ ਹੁੰਦਾ ਜੀ। ਤੇ ਕੁੜਮ ਵੀ ਅੱਗੋਂ ਉਹੋ ਜਿਹਾ ਜੀ ਫਤਿਹ ਸ਼ਾਹ, ਤੇ ਕਹਿਣ ਲੱਗਾ ਹੁਣ ਵਸਤੂਆਂ ਅਜੀਬੋ ਗਰੀਬ ਲੈ ਕੇ ਜਾਣੀਆਂ, ਲੱਭੋ ਕਿਹੜੀ ਥਾਂ ਉਹ। ਹਾਂਜੀ
ਹੋਜੇ ਰਿਦੇ ਵਿਚਾਰ ਮੈਂ ਭੇਵ ਨਾ ਕਿਤ ਪਾਵਾ।
ਮੈਂ ਜਿਹੜੀ ਵਿਚਾਰ ਕੀਤੀ, ਜਿਹੜੀ ਮੈਂ ਖੋਜ ਕੀਤੀ, ਮੇਰੀ ਗੱਲ ਵੀ ਸੁਣ ਲਓ ਪਹਿਲਾਂ। ਹਾਂਜੀ
ਵਸਤੂ ਤੀਨ ਕੇ ਚਾਰ ਹੈ ਗੁਰ ਘਰ ਮਹਿ ਜਾਨੀ।
ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰੂ ਘਰ ਦੇ ਵਿੱਚ ਚਾਰ ਵਸਤੂਆਂ ਨੇ ਜਿਹੜੀਆਂ ਅਦਭੁਤ ਨੇ, ਜਿਨ੍ਹਾਂ ਵਰਗੀਆਂ ਹੋਰ ਵਸਤੂਆਂ ਨਹੀਂ ਹੈਗੀਆਂ। ਤੇ ਮਾਫ ਕਰਿਓ ਭੀਮ ਚੰਦ ਬਹੁਤਾ ਹੀ ਵੱਡਾ ਮੂਰਖ ਹੈ, ਚਾਰ ਵਸਤੂਆਂ ਕੀ ਅਦਭੁਤ ਹੈ, ਗੁਰੂ ਘਰ ਤੇ ਆਪ ਹੀ ਅਦਭੁਤ ਹੈਗਾ ਜੀ। ਹਾਂਜੀ ਗੁਰੂ ਘਰ ਵਰਗਾ ਕੋਈ ਹੋਰ ਘਰ ਹੈ ਹੀ ਨਹੀਂ ਹੈ ਜੀ। ਹਾਂਜੀ ਗੁਰੂ ਘਰ ਤੇ ਆਪ ਹੀ ਵਡਿਆਈਆਂ ਵਾਲਾ ਜੀ। ਹੁਣ ਇਹ ਮੂਰਖ ਹੈਗਾ, ਇਹਨੂੰ ਵਸਤੂਆਂ ਹੀ ਚਾਰ ਵੇਖਦੀਆਂ ਜੀ। ਗੁਰੂ ਘਰ ਵਿੱਚ ਸਭ ਤੋਂ ਵਿਸ਼ੇਸ਼ ਵਸਤੂ ਕੀ ਭਲਾ ਜੀ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਭ ਤੋਂ ਵਿਸ਼ੇਸ਼ ਵਸਤੂ ਵਾਹਿਗੁਰੂ ਜੀ ਦਾ ਨਾਮ ਹੈ ਜੀ। ਹਾਂਜੀ ਉਹ ਮਿਲਦੀ ਕਿਹਦੇ ਕੋਲੋਂ ਜੀ, ਉਹ ਸਤਿਗੁਰੂ ਜੀ ਦੇ ਕੋਲੋਂ ਮਿਲਦੀ ਹੈ ਜੀ, ਨਾਮ ਪਦਾਰਥ। ਹਾਂਜੀ ਇਹ ਚਾਰ ਚੀਜ਼ਾਂ ਉਹ ਵੀ ਦੁਨਿਆਵੀ ਚੀਜ਼ਾਂ ਵੇਖਦਾ ਜੀ। ਕਹਿਣ ਲੱਗਾ ਮੇਰੇ ਅਨੁਸਾਰ ਇਸ ਦੁਨੀਆਂ ਵਿੱਚ ਜੇ ਕੋਈ ਅਜੀਬੋ ਗਰੀਬ ਵਸਤੂਆਂ ਨੇ ਤੇ ਉਹ ਗੁਰੂ ਘਰ ਵਿੱਚ ਨੇ ਚਾਰ ਵਸਤੂਆਂ। ਹਾਂਜੀ
ਸ਼ਸਤਰ ਪੰਚਕਲ ਦੁਰਦ ਸੁਭ ਚੌਂਕੀ ਕਿਨਿਆਨੀ।
ਕਹਿਣ ਲੱਗਾ ਇੱਕ ਪੰਚਕਲਾ ਸ਼ਸਤਰ, ਇੱਕ ਹਾਥੀ।
ਸਤਿਗੁਰੂ ਹਮਾਰਾ।
ਕਹਿਣ ਲੱਗਾ ਮੇਰੇ ਅਨੁਸਾਰ ਤੇ ਅਦਭੁਤ ਚੀਜ਼ਾਂ ਗੁਰੂ ਕੋਲ ਹੀ ਨੇ। ਕਹਿਣ ਲੱਗਾ ਹੋਰ ਨੀ ਕਿਸੇ ਕੋਲ ਹੈਗੀਆਂ। ਹਾਂਜੀ
ਨੌ ਰੰਗ ਕੇ ਵੀ ਨਿਕਟਨ ਹੈ ਕਿਤ ਸਮਸਰ ਤਾਂਚੇ।
ਅਜੇ ਕੀ ਉਹ ਰੰਗ ਜੇਬ ਇਸ ਧਰਤੀ ਦਾ ਬਾਦਸ਼ਾਹ ਇਸ ਮੁਲਕ ਦਾ, ਪਰ ਆਪਣੇ ਵਜ਼ੀਰਾਂ ਨੂੰ ਕਹਿੰਦਾ ਇਹ ਵੀ ਗੱਲ ਸੱਚੀ ਹੈ, ਜੋ ਗੁਰੂ ਘਰ ਵਿੱਚ ਹੈਗਾ ਉਹ ਰੰਗਜੇਬ ਕੋ ਨਹੀਂ ਹੈਗਾ ਜੀ। ਕਿ ਗੱਲ ਤੇ ਸੱਚ ਬੋਲਦਾ, ਜੋ ਮਰਦ ਦੇ ਕੋਲ ਹੈ ਉਹ ਰੰਗਜੇਬ ਕੋਲ ਨਹੀਂ, ਪਰ ਇਹ ਵਸਤੂਆਂ ਦੀ ਗੱਲ ਲੈ ਕੇ ਬੈਠਾ। ਗੁਰੂ ਸਾਹਿਬ ਕੋ ਹੋਰ ਵੀ ਬਹੁਤ ਕੁਝ ਹੈਗਾ ਜੀ, ਘਰ ਤਾਂ ਤੇਰਾ ਸਭ ਕੁਝ ਹੈ, ਬਹੁਤ ਕੁਝ ਕੀ ਗੁਰੂ ਘਰ ਵਿੱਚ ਸਭ ਕੁਝ ਹੈਗਾ ਜੀ। ਪਰ ਜਿਸ ਦੇਹ ਸੋ ਪਾਵੇ, ਮਿਲਦਾ ਉਹਨੂੰ ਜਿਹਨੂੰ ਮਰਦ ਦੇ ਦੇਣ ਜੀ। ਕਹਿਣ ਲੱਗਾ ਉਹ ਰੰਗਜੇਬ ਕੋ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੈਗੀਆਂ। ਹਾਂਜੀ
ਜਸ ਵਿਸਾਲ ਹੋਏ ਵਿਆਹ ਮੈਂ ਇਹ ਸੰਗ ਲੈ ਚਾਲੇ।
ਤੇ ਮੇਰੀ ਬੜੀ ਇੱਜ਼ਤ ਹੋਵੇਗੀ, ਮੈਨੂੰ ਲੋਕ ਧਨ ਧਨ ਆਖਣਗੇ ਜੇ ਉਹ ਚੀਜ਼ਾਂ ਮੇਰੇ ਨਾਲ ਬਰਾਤ ਵਿੱਚ ਜਾਣਗੀਆਂ। ਹਾਂਜੀ
ਕਹੇ ਹਜ਼ਾਰੋਂ ਨਰ ਤਹਾਂ ਪੁਰ ਗ੍ਰਾਮਨ ਜਾਲੇ।
ਉੱਥੇ ਹਜ਼ਾਰਾਂ ਦਾ ਮੇਲ ਇਕੱਠਾ ਹੋਣਾ। ਕਹਿਣ ਲੱਗਾ ਆਪਣੀ ਇੱਜ਼ਤ ਹੋਵੇਗੀ ਲੋਕਾਂ ਵਿੱਚ। ਹਾਂਜੀ
ਸੁਣ ਵਜ਼ੀਰ ਪੁਨ ਬੈਨ ਭਨ ਆ ਗਏ ਤੁਮ ਜਾਂਚਾ।
ਹਾਂਜੀ ਇਹੋ ਜਿਹੀਆਂ ਗੱਲਾਂ ਸੋਚ ਕੇ ਬੜੀ ਇੱਜ਼ਤ ਬਣਾਉਂਦੇ ਆ ਜੀ। ਹਾਂਜੀ ਇੱਕ ਬੰਦਾ ਨਾ ਜੀ ਬੜੀ ਵਧੀਆ ਗੱਡੀ 'ਚ ਬਹਿ ਕੇ ਕਿਸੇ ਦੇ ਵਿਆਹ ਵਿੱਚ ਗਿਆ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਬੰਦਾ ਕਿਸੇ ਵਧੀਆ ਗੱਡੀ ਵਿੱਚ ਬੈਠ ਕੇ ਅਤੇ ਕਿਸੇ ਦੇ ਵਿਆਹ ਵਿੱਚ ਗਿਆ, ਅਤੇ ਮੈਂ ਵੇਖਿਆ ਉਹ ਆ ਕੇ ਉਸ ਗੱਡੀ ਦੀਆਂ ਹੀ ਗੱਲਾਂ ਕਰੀ ਜਾਏ ਜੀ। ਹੈ ਵੀ ਉਸ ਗੱਡੀ ਦਿੱਤੀ ਹੋਏਗੀ ਪਰਿਵਾਰ ਵਾਲਿਆਂ ਨੇ। ਹਾਂਜੀ ਹੁਣ ਇੱਥੋਂ ਬੰਦਾ ਹਿਸਾਬ ਲਾਵੇ ਵੀ ਸੰਗਤ ਜੀ ਇਹੋ ਜਿਹੀ ਜਿਹੜੀ ਇੱਜ਼ਤ ਹੈ ਉਹ ਬਹੁਤੇ ਸਮੇਂ ਦੀ ਨਹੀਂ, ਜਿੰਨਾ ਚਿਰ ਵਿਆਹ ਸੀ ਉਹਨਾਂ ਚਿਰ ਸੀ ਗੱਡੀ, ਬਾਅਦ 'ਚੋਂ ਤਾਂ ਆਪਣੀ ਹੈ ਨਾ ਜੀ ਜਿਹੜੀ ਬੰਦੇ ਦੇ ਕੋਲ ਹੈ ਜੀ। ਇਹ ਜਿਹੜੀ ਹੈ ਨਾ ਇੱਜ਼ਤ ਇਹ ਕੁਝ ਸਮੇਂ ਵਾਸਤੇ ਹੈ, ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਓ ਸਦੀਵੀ ਇੱਜ਼ਤ ਬੰਦੇ ਦੀ ਬਣ ਜਾਏਗੀ ਜੀ, ਸਦੀਵੀ ਇੱਜ਼ਤ ਬਣ ਜਾਏਗੀ। ਹੁਣ ਗੱਲ ਬੜੇ ਧਿਆਨ ਨਾਲ ਸੁਣਦੀ, ਉਹ ਕਹਿੰਦਾ ਮੇਰੀ ਇੱਜ਼ਤ ਬਣੇਗੀ ਉੱਥੇ ਇਹਨਾਂ ਵਸਤੂਆਂ ਦੇ ਨਾਲ। ਹਾਂਜੀ
ਹਾਥੀ ਲੈਬੋ ਕਿਤ ਰਹੇ ਹੋ ਰਸ ਬੇਰਸ ਰਾਚਾ।
ਤੇ ਲੈਣ ਦੀ ਵਸਤੂ ਮੈਂ ਗੁਰੂ ਸਾਹਿਬ ਕੋ ਅੱਗੇ ਵੀ ਬੜਾ ਯਤਨ ਕੀਤਾ, ਪਰ ਗੱਲ ਬਣੀ ਮੇਰੀ ਕੋਈ ਨੀ, ਉੱਥੋਂ ਜਵਾਬ ਮਿਲ ਜਾਂਦਾ ਮੈਨੂੰ। ਹਾਂਜੀ,
ਰੱਖ ਹੋ ਰਸ ਅਰ ਵਸਤ ਲਿਹੋ ਐਸੇ ਗਤ ਨੀਕੀ।
ਕਹਿਣ ਲੱਗਾ ਤੁਸੀਂ ਸਾਰੇ ਇੱਥੇ ਬੈਠੇ ਹੋ, ਕੋਈ ਇਹੋ ਜਿਹਾ ਤਰਕੀਬ ਸੋਚੋ, ਇਹੋ ਜਿਹਾ ਦਿਮਾਗ ਲਾਓ ਵੀ ਮਹਾਰਾਜ ਨਾਲ ਸਾਡੀ ਬਣ ਵੀ ਜਾਵੇ, ਭਾਵ ਕੁਝ ਸਮੇਂ ਵਾਸਤੇ ਮਹਾਰਾਜ ਨਾਲ ਸਾਡੀ ਬਣ ਵੀ ਜਾਵੇ ਤੇ ਮਹਾਰਾਜ ਸਾਨੂੰ ਵਸਤੂਆਂ ਵੀ ਦੇ ਦੇਣ ਜੀ। ਹਾਂਜੀ,
ਸਾਦਰ ਗੁਰ ਕੋ ਕਾਮਨਾ ਪੁਰਬ ਹੋ ਨਿਜ ਜੀ ਕੀ।
ਮੇਰੇ ਦਿਲ ਦੀ ਇੱਛਾ ਗੁਰੂ ਸਾਹਿਬ ਪੂਰੀ ਕਰ ਦੇਣ, ਇਹੋ ਜਿਹਾ ਛੇਤੀ ਤੋਂ ਛੇਤੀ ਕੋਈ ਰਸਤਾ ਸੋਚੋ। ਹਾਂਜੀ,
ਭੀਮ ਚੰਦ ਬੋਲਿਓ ਤਬੈ ਜਿਮ ਤੋਹੇ ਬਤਾਈ।
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਲਾਗੋਂ ਇੱਕ ਵਜ਼ੀਰ ਪਤਾ ਕੀ ਕਹਿੰਦਾ, ਕਹਿਣ ਲੱਗਾ ਰਾਜਾ ਜੀ ਮੈਂ ਤੁਹਾਨੂੰ ਅੱਗੇ ਆਖਿਆ ਮਨ ਨੀਵਾਂ ਕਰਕੇ ਆਪ ਗੁਰੂ ਸਾਹਿਬ ਕੋ ਜਾਓ ਤੇ ਜੋ ਮਰਜ਼ੀ ਲੈ ਲਓ। ਕਹਿਣ ਲੱਗਾ ਕੱਟ ਕੇ ਆਖੋ
ਵਾਹਿਗੁਰੂ,
ਮਨ ਨੀਵਾਂ ਕਰੋ, ਆਪ ਗੁਰੂ ਸਾਹਿਬ ਕੋ ਜਾਓ ਤੇ ਜੋ ਮਰਜ਼ੀ ਲੈ ਲਓ, ਮਹਾਰਾਜ ਤੁਹਾਨੂੰ ਨਾਂਹ ਨਹੀਂ ਕਰਨਗੇ। ਕਹਿਣ ਲੱਗਾ ਹੁਣ ਭੀਮ ਚੰਦ ਆਪ ਜਾਣ ਵਾਸਤੇ ਤਿਆਰ ਨਹੀਂ ਹੈਗਾ ਜੀ। ਹਾਂਜੀ, ਹੁਣ ਅੰਦਰ ਹੰਕਾਰ ਬੈਠਾ ਜੀ, ਉਹ ਜਾਣ ਨਹੀਂ ਦਿੰਦਾ ਉਹਨੂੰ ਜੀ। ਪਰ ਉਹ ਕਹਿੰਦਾ ਵੀ ਇਹ ਵਜ਼ੀਰ ਗੱਲ ਤੇ ਤੇਰੀ ਠੀਕ ਹੈ, ਪਰ ਮੈਂ ਆਪ ਨਹੀਂ ਜਾਣਾ ਗੁਰੂ ਸਾਹਿਬ ਕੋ। ਹਾਂਜੀ,
ਇਹ ਆਛੀ ਜਾਨੀ ਅਬਹੇ ਸਭ ਕੇ ਮਨ ਭਾਈ।
ਗੱਲ ਤੇ ਤੇਰੀ ਠੀਕ ਹੈ, ਪਰ ਮੈਂ ਆਪ ਨਹੀਂ ਗੁਰੂ ਸਾਹਿਬ ਕੋ ਜਾਣਾ। ਹਾਂਜੀ,
ਇੱਕ ਪੁਰੋਹਿਤ ਭੇਜੋ ਤਹਾਂ ਨੀਕੋ ਮਤਵਾਨਾ।
ਮੈਂ ਆਪਣਾ ਕੋਈ ਪੁਰੋਹਿਤ ਗੁਰੂ ਸਾਹਿਬ ਕੋ ਭੇਜ ਦਿੰਦਾ। ਕਹਿਣ ਲੱਗਾ ਕੋਈ ਜਿਹੜਾ ਬੜਾ ਵਧੀਆ ਬੁੱਧੀਵਾਨ ਹੋਵੇ ਮੈਂ ਉਹਨੂੰ ਭੇਜ ਦਿੰਦਾ। ਹਾਂਜੀ,
ਸਭਾ ਚਾਤਰੂਈ ਮਿਹਨ ਪੁੰਨ ਗੁਣ ਗਿਆਨ ਸੁਜਾਨਾ।
ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਜਾਣਦਾ ਹੋਵੇ, ਚਲਾਕ ਹੋਵੇ, ਉਹ ਜਾ ਕੇ ਗੱਲ ਕਰੇ ਤੇ ਸਾਨੂੰ ਹਾਥੀ ਮਿਲ ਜਾਵੇ, ਵਸਤੂਆਂ ਮਿਲ ਜਾਣ। ਹਾਂਜੀ,
ਦੁਤੀਏ ਕੇਸਰੀ ਚੰਦ ਜੋ ਮੇਰੋ ਲੱਗ ਸਾਰਾ।
ਦੂਜਾ ਇੱਕ ਮੇਰਾ ਸਾਲਾ ਹੈਗਾ, ਕਹਿਣ ਲੱਗਾ ਕੇਸਰੀ ਚੰਦ ਮੈਂ ਉਹਨੂੰ ਵੀ ਭੇਜ ਸਕਦਾ। ਹਾਂਜੀ,
ਬਾਕ ਬੋਲ ਬੇ ਮਹ ਚਤੁਰ ਭੇਦ ਸੋ ਲੱਖ ਸਾਰਾ।
ਗੱਲਾਂ ਬਾਤਾਂ ਕਰਨ ਵਿੱਚ ਉਹ ਵੀ ਬੜਾ ਚਲਾਕ ਹੈਗਾ, ਉਹ ਵੀ ਮਹਾਰਾਜ ਕੋ ਜਾ ਕੇ ਮੰਗੂ ਤੇ ਮਹਾਰਾਜ ਦੇ ਦੇਣਗੇ। ਗੱਲਾਂ ਬਾਤਾਂ ਵਿੱਚ ਚਲਾਕ ਤੇ ਅੱਗੇ ਵੀ ਉੱਥੇ ਗਏ ਸੀਗੇ ਜੀ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਰ ਉੱਥੇ ਜਾ ਕੇ ਚਲਾਕੀ ਚੱਲਦੀ ਨਹੀਂ ਹੈਗੀ ਜੀ, ਮਹਾਰਾਜ ਕੋ ਜਾ ਕੇ ਕੋਈ ਚਲਾਕੀ ਨਹੀਂ ਚੱਲਦੀ ਜੀ। ਹਾਂਜੀ,
ਭੇਜੋ ਵੱਡੇ ਸਮਾਜ ਸੋ ਆਨੇ ਵੱਥ ਚਾਰੇ।
ਹਾਂਜੀ,
ਅਸ ਮਸਲਤ ਸਭ ਕਰ ਉਠੇ ਚੱਲ ਜਾਹੇ ਸਕਾਰ।
ਇਸ ਤਰੀਕੇ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਜੀ, ਸਲਾਹ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਕੋ ਇੱਕ ਤੇ ਪੰਮਾ ਪੁਰੋਹਿਤ ਭੇਜਣਾ ਜੀ, ਤੇ ਦੂਜਾ ਫਿਰ ਉਹਨੇ ਆਪਣਾ ਸਾਲਾ ਭੇਜਣਾ ਕੇਸਰੀ ਚੰਦ, ਇਹ ਜਾਣ ਤੇ ਮਹਾਰਾਜ ਦੇ ਕੋਲੋਂ ਵਸਤੂਆਂ ਲੈ ਕੇ ਆਉਣ। ਉਹ ਤੇ ਹਾਥੀ ਮੰਗੀ ਜਾਂਦਾ ਮੂਰਖ ਬੰਦਾ, ਤੇ ਆਪਾਂ ਕੀ ਮੰਗਣਾ ਭਲਾ। ਹਾਂ ਹਾਂ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆਪਾਂ ਮਹਾਰਾਜ ਕੋਲੋਂ ਗੁਰੂ ਜੀ ਦੀ ਕਿਰਪਾ ਭਰਿਆ ਹੱਥ ਮੰਗਣਾ, ਹਾਥੀ ਮੰਗਣ ਲੱਗਾਂਗੇ, ਹਾਥੀ ਤੇ ਕਈ ਤੁਰੇ ਫਿਰਦੇ ਜੀ, ਪਰ ਗੁਰੂ ਸਾਹਿਬ ਕੋ ਗੁਰੂ ਸਾਹਿਬ ਦੀ ਕਿਰਪਾ ਦਾ ਹੱਥ ਮੰਗਣਾ, ਕਿਰਪਾ ਦਾ ਹੱਥ ਮੰਗਾਂਗੇ ਤੇ ਸਦਾ ਹੀ ਬਚੇ ਰਵਾਂਗੇ ਜੀ। ਵੇਖ ਲਓ ਰਾਵਣ ਕੋ ਹਾਥੀ ਨਹੀਂ ਹੈਗੇ ਜੀ, ਉਹਦਾ ਤੇ ਘਰ ਹੀ ਸੋਨੇ ਦਾ ਸੀਗਾ ਜੀ, ਪਰ ਕੀ ਮਿਲਿਆ ਜੀ ਉਹਨੂੰ, ਕੱਖ ਵੀ ਨਹੀਂ ਮਿਲਿਆ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਕਰੋ, ਅਰਦਾਸ ਬੇਨਤੀ ਫਿਰ ਸਮਾਪਤੀ ਕਰੀਏ। ਸਭ ਸਿੱਖ ਸੰਗਤ ਗੱਜ ਕੇ ਆਖੋ ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ ਪ੍ਰਭੂ,
ਡੋਲਨ ਤੇ ਰੱਖੋ ਪ੍ਰਭੂ, ਡੋਲਨ ਤੇ ਰੱਖੋ।
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ,
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ।
ਸੱਚੇ ਪਾਤਸ਼ਾਹ ਮਿਹਰ ਕਰਨ, ਦਸਵੇਂ ਪਾਤਸ਼ਾਹ ਸਾਡੇ ਗਰੀਬਾਂ ਦੇ ਸਿਰ ਤੇ ਹੱਥ ਰੱਖ ਦੇਣ, ਐਸੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਇਹਦੇ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਸੰਗਤ ਜੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਪੰਮਾ ਪੁਰੋਹਿਤ ਅਤੇ ਉਹ ਜਿਹੜਾ ਕੇਸਰੀ ਚੰਦ ਰਾਜਾ, ਉਹ ਮਹਾਰਾਜ ਕੋ ਆਉਣਗੇ, ਅਤੇ ਜਿੱਥੇ ਇੰਨਿਆਂ ਨੂੰ ਨਹੀਂ ਮਹਾਰਾਜ ਨੇ ਹਾਥੀ ਦਿੱਤਾ, ਦੇਣਾ ਇਹਨਾਂ ਨੂੰ ਵੀ ਨਹੀਂ ਹੈ ਮਹਾਰਾਜ ਨੇ ਜੀ। ਹਾਂਜੀ, ਦੇਣਾ ਤੇ ਇਹਨਾਂ ਨੂੰ ਵੀ ਨਹੀਂ, ਕਿਉਂ? ਚਤੁਰਾਈ ਨਾਲ ਆ ਰਹੇ, ਕਪਟ ਧਾਰ ਕੇ ਆ ਰਹੇ, ਮਨ ਨੀਵਾਂ ਕਰਕੇ ਨਹੀਂ ਆ ਰਹੇ ਜੀ। ਮਨ ਨੀਵਾਂ ਕਰ ਲੈਣ ਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਸੱਚੇ ਪਾਤਸ਼ਾਹ ਮਿਹਰ ਕਰਨ ਸਭ ਸਿੱਖ ਸੰਗਤਾਂ ਨੂੰ ਜੀ, ਆਇਆਂ ਨੂੰ। ਭਾਈ ਸਾਹਿਬ ਜੀ ਇੰਗਲੈਂਡ ਤੋਂ ਆਏ ਨੇ, ਕੀ ਨਾਮ ਜੀ? ਭਾਈ ਜਸਪਾਲ ਸਿੰਘ ਜੀ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਮਿਹਰ ਕਰਨ, ਤੰਦਰੁਸਤੀ ਬਖਸ਼ਣ ਜੀ ਆਇਆਂ ਨੂੰ। ਅਤੇ ਥੋੜ੍ਹੀ ਜਿਹੀ ਸਾਡੀ ਹਾਲ ਦੀ ਸੇਵਾ ਚੱਲ ਰਹੀ ਹੈ, ਇਹਦੇ ਕਰਕੇ ਮਾਹੌਲ ਜਿਹੜਾ ਉਹ ਥੋੜ੍ਹੀ ਜਿਹੀ ਇਕਾਗਰਤਾ ਵਾਲਾ ਘੱਟ ਹੈ। ਅਤੇ ਦੋ ਕੁ ਦਿਨ ਤੱਕ ਸੇਵਾ ਫਿਰ ਸੰਪੂਰਨ ਹੋ ਜਾਏਗੀ, ਫਿਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਅੰਦਰ ਆਪਣੇ ਆਸਣਾਂ 'ਤੇ ਚੱਲਣਗੇ, ਅਤੇ ਫਿਰ ਆਪਾਂ ਉਸੇ ਤਰ੍ਹਾਂ ਸੱਜ ਕੇ ਮਹਾਰਾਜ